अनोखे आसो नहीं मानो राई। चातरक चेत महूर महूरट स्वात दीदार कवे हे पाई। जियो पतंग सने हो की डोर बंदा डाग डोर से ले मनाई। सिंधु हतासन है पाव की गात मोहे माया कर ले बचाई। जिसमें अमृत ज्ञान है माणक भगत बैराग गुरु ग्रंथ साहिब उदद बंदो कार्यनराग। एकंकारा सतगुरु तेह प्रसाद सच होए वाहे गुरु जी की फतेह। विघ्न बनासन सोए। हांजी
सतनाम श्री वाहेगुरु साहेब जी। नह बिलंब धर्म बिलंब पापं निरंत नाम त्यंत लोभं शरण संतं किल विखनासं प्राप्तं धर्म लक्षण नानक जिह सुख प्रसन्न माधव है।
वाहेगुरु जी का खालसा वाहेगुरु जी की फतेह। गुरु रूप गुरु की साजी रवाजी गुरु सुख गुरु खालसा सत संग जी। इस पावन पवित्र श्लोक विच सतगुरु पंचम पातशाह महाराज साढ़े ते कृपा करके सानू दो नुक्ते समझाउंदे ने। गुरमुखा काली भी करते बहुता तेज भी ना हो। काली भी कर ते बहुता तेज भी ना हो। ये गल्लां आपां नूं बिलकुल वोधी प्रतीत हुंदियां ने। आपां कई वेरां ना चाहुण वाली थां ते काली करदे आ। जिथे काली करनी हुंदी आपां परवाह नहीं करदे जिंदगी दा समां साढ़े हत्थों लंघ जांदा है। गुरमुखो ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਬੋਲ ਨੇ ਬਹਿਤੀ ਜਾਤ ਕਦੇ ਦ੍ਰਿਸ਼ਟ ਦਾ ਧਾਰਤ ਗੁਰੂ ਤੇ ਸਿੱਖਾ ਜਿਹੜੀ ਤੇਰੀ ਜ਼ਿੰਦਗੀ ਹੈ ਨਾ ਇਹ ਨਦੀ ਦੇ ਪ੍ਰਵਾਹ ਦੀ ਤਰ੍ਹਾਂ ਲੰਘਦੀ ਜਾਂਦੀ ਤੇ ਤੈਨੂੰ ਦਿਸਦਾ ਕੁਝ ਨਹੀਂ। ਨਿਗਾਹ ਬਾਰ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਬਹੁਤ ਸੁੰਦਰ ਬੋਲ ਨੇ। ਉਹ ਕਹਿੰਦੇ ਮੈਂ ਵਹੀ ਵਾਸਤੇ ਘੱਤ ਸਮੇਂ ਖਸਕਾਈ ਕੰਨੀ ਮੈਂ ਫੜ ਫੜ ਰਹੀ ਤਰੀਕ ਸਮੇਂ ਨੇ ਇੱਕ ਨਾ ਮੰਨੀ। ਇਹ ਠਹਿਰ ਨਾ ਜਾਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ। ਮੈਂ ਬੜਾ ਉਪਰਾਲਾ ਕੀਤਾ ਸਮੇਂ ਨੂੰ ਕਾਬੂ ਕਰਨ ਦਾ ਪਰ ਸਮਾਂ ਇੰਨਾ ਤਕੜਾ ਤੇ ਇੰਨਾ ਬਲੀ ਇਹ ਮੇਰੇ ਹੱਥ ਵਿੱਚ ਨਹੀਂ ਆਇਆ। ਸੋ ਇਸੇ ਤਰ੍ਹਾਂ ਦਾ ਸਾਧ ਗੁਰਮੁਖੋ ਇਸ ਪਾਵਨ ਦਸਵੇਂ ਸ਼ਲੋਕ ਵਿੱਚ ਹੈ। ਹਜ਼ੂਰ ਦੇਵੀ ਕਿਰਪਾ ਕਰਦੇ ਸਰਵਣ ਕਰੋ ਜੀ।
ਨਹਿ ਬਿਲੰਬ ਧਰਮੰ ਬਿਲੰਬ ਪਾਪੰ।
ਸਤਿਗੁਰੂ ਪਾਤਸ਼ਾਹ ਕਹਿੰਦੇ ਬਿਲੰਬ ਦਾ ਅਰਥ ਹੁੰਦਾ ਦੇਰੀ ਕਰਨੀ। ਲਫ਼ਜ਼ ਸੰਸਕ੍ਰਿਤ ਦਾ ਸੰਸਕ੍ਰਿਤੀ ਦਾ ਸੰਸਕ੍ਰਿਤਾ ਤੇ ਦੇਰੀ ਦਾ ਕਾਰਨ ਅੱਜ ਕੱਲ ਕਰਦੇ ਆ ਕਾਲ ਵਿਆਪੇ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇੱਕ ਰਾਜੇ ਦੀ ਕਥਾ ਦਸਵੇਂ ਗ੍ਰੰਥ ਵਿੱਚ ਲਿਖੀ ਹੈ। ਉਹਦਾ ਨਾਮ ਸੀ ਜੁਜਾਤੀ ਰਾਜਾ। ਉਹਦੇ ਬਾਰੇ ਮੈਂ ਕਿਸੇ ਵਿਦਵਾਨ ਦੀ ਲਿਖਤ ਪੜ੍ਹੀ ਹੈ। ਉਸ ਰਾਜੇ ਦਾ ਅੰਤਿਮ ਸਮਾਂ ਆਇਆ। ਇਹ ਗੱਲ ਉਸ ਰਾਜੇ ਜੁਜਾਤੀ ਦੀ ਨਹੀਂ, ਸਾਡੀ ਵੀ ਹੈ। ਸਾਡਾ ਜੀਵਨ ਇਸ ਤਰ੍ਹਾਂ ਦਾ ਹੈ। ਕਹਿੰਦੇ ਰਾਜੇ ਜੁਜਾਤੀ ਦਾ 100 ਸਾਲ ਦੀ ਉਮਰ ਪੂਰੀ ਹੋਈ ਤੇ ਉਹਦਾ ਅੰਤਿਮ ਸਮਾਂ ਆਇਆ। ਉਹਨੂੰ ਜਮ ਲੈਣ ਲਈ ਆਏ। ਉਹ ਕਹਿਣ ਲੱਗਾ ਵੀ ਮਿੱਤਰੋ, ਮੇਰੇ ਤੇ ਤਰਸ ਕਰੋ। ਮੈਨੂੰ ਤਾਂ ਖਿਆਲ ਹੀ ਭੁੱਲ ਗਿਆ ਸੀ ਕਿ ਮੈਂ ਮਰਨਾ। ਉਹ ਜਮਦੂਤ ਕਹਿੰਦੇ ਉਹਨਾਂ ਨੂੰ ਤਰਸ ਆਇਆ ਤੇ ਕਹਿਣ ਲੱਗੇ ਵੀ ਰਾਜਨ, ਹੈ ਤਾਂ ਕੰਮ ਔਖਾ ਪਰ ਤੈਨੂੰ ਅਸੀਂ ਥੋੜ੍ਹੀ ਜਿਹੀ ਰਾਇਤ ਦੇਣੇ ਹਾਂ ਵੀ ਜੇ ਤੇਰੀ ਥਾਂ ਤੇ ਤੇਰਾ ਪੁੱਤਰ ਕੋਈ ਮਰਨ ਲਈ ਤਿਆਰ ਹੋ ਜਾਏ ਤੇ ਅਸੀਂ ਉਹਨੂੰ ਲੈ ਜਾਂਗੇ, ਤੈਨੂੰ ਛੱਡ ਜਾਂਗੇ। ਪਰ ਤੂੰ ਹੁਣ ਭੁੱਲੀ ਨਾ, ਮਰਨਾ ਤਾਂ ਇਹਨੇ ਵੀ ਪਾਉਣਾ 100 ਸਾਲ ਨੂੰ। ਅਸੀਂ ਤੈਨੂੰ 100 ਸਾਲ ਦੀ ਹੋਰ ਗੁਜਾਇਸ਼ ਦੇ ਦੇਣੇ ਹਾਂ ਪਰ ਤੇਰੀ ਥਾਂ ਤੇ ਜੇ ਕੋਈ ਤੇਰਾ ਪੁੱਤਰ ਮਰਨ ਲਈ ਤਿਆਰ ਹੋ ਜਾਏ ਤੇ ਅਸੀਂ ਤੇਰੀ ਮਦਦ ਕਰਾਂਗੇ। ਪਰ ਗੁਰਮੁਖ, ਇਸ ਪ੍ਰਕਰਨ ਦੇ ਵਿੱਚ ਆਪਾਂ ਨੂੰ ਇੱਕ ਹੋਰ ਵੀ ਵਿਚਾਰ ਬਣਦਾ। ਤੂੰ ਕੋਈ ਮਰੇ ਨਾ ਮੋਇਆ ਨਾਲੇ, ਕੋਈ ਕਿਸੇ ਨਾਲ ਮਰਦਾ ਨਹੀਂ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਬਾਲਮੀਕ ਦਾ ਦ੍ਰਿਸ਼ਟਾਂਤ ਆਉਂਦਾ ਹੈ। ਵਾਟੇ ਮਾਣ ਸਮਾਰਦਾ ਬੈਠਾ ਬਾਲ ਬੀਕ ਬਟਵਾੜਾ, ਸਤਿਗੁਰ ਪੂਰਾ ਭੇਟਿਆ ਮਨ ਵਿੱਚ ਹੋਆ ਖਿੰਝੋ ਤਾੜਾ, ਮਾਰ ਨੂੰ ਲੋਚੇ ਕਣਾ ਕੱਢ ਨਾ ਹੱਕੇ ਹੱਗ ਉਗਾੜਾ, ਸਤਿਗੁਰ ਮਨੂਆ ਰਾਖਿਆ ਹੋਏ ਨਾ ਆਵੇ ਉੱਛੋ ਆੜਾ। ਆਪਣਾ ਅੰਦਰੋਂ ਨੇ ਬੋਲਿਆ, ਔਗਣ ਸਭ ਪ੍ਰਗਾਸਿਆ ਰੋਜ਼ਕਾਰ ਹੈ ਇਹ ਅਸਾੜਾ, ਘਰ ਨੂੰ ਪੁੱਛਣ ਘੱਲਿਆ ਅੰਤ ਕਾਲ ਹੈ ਕੋਈ ਉਸਾੜਾ, ਕੋੜ ਮੜਾ ਕਿਉਂ ਖੱਲੀਏ ਕੋਈ ਨਾ ਕਰਦੇ ਬੇਲੀ ਆੜਾ। ਕਹਿੰਦੇ ਉਹਦਾ ਵੱਡਾ ਪਰਿਵਾਰ ਹੈ ਪਰ ਕਿਸੇ ਪਰਿਵਾਰ ਦੇ ਮੈਂਬਰ ਨੇ ਇਹ ਨਹੀਂ ਆਖਿਆ ਵੀ ਤੇਰੀ ਥਾਂ ਤੇ ਅਸੀਂ ਲੇਖਾ ਦੇਵਾਂਗੇ ਤੇ ਬਾਲਮੀਕ ਦੇ ਮਨ ਨੂੰ ਸੱਟ ਲੱਗੀ ਤੇ ਮਹਾਨ ਪੁਰਸ਼ ਬਣਿਆ। ਸਾਡੇ ਪਰਿਵਾਰ ਦੇ ਮੈਂਬਰ ਅਸੀਂ ਵੀ ਸਾਰੇ ਪਰਿਵਾਰ ਵਿੱਚ ਹਾਂ, ਅਸੀਂ ਲੈਣਾ ਤਾਂ ਆਪਣਾ ਫਰਜ਼ ਜਾਣਦੇ ਹਾਂ ਪਰ ਮਿੱਤਰੋ, ਪੁੱਤਰ ਦੀ ਥਾਂ ਤੇ ਬਾਪ ਨਹੀਂ ਮਰਦਾ ਤੇ ਬਾਪ ਦੀ ਥਾਂ ਤੇ ਪੁੱਤਰ ਨਹੀਂ ਮਰਦਾ। ਲਿਖ ਆਪੋ ਆਪਣਾ, ਇਹ ਨਿਯਮ ਹੈ ਸਮਾਜ ਦਾ। ਜਜਾਤੀ ਰਾਜੇ ਨੇ ਆਖਿਆ ਵੀ ਕੋਈ ਗੱਲ ਨਹੀਂ, ਮੈਨੂੰ ਆਪਣੇ ਪੁੱਤਰਾਂ ਨੂੰ ਪੁੱਛ ਲੈਣ ਦਿਓ। ਉਹ ਆਪਣੇ ਵੱਡੇ ਪੁੱਤਰ ਕੋਲ ਗਿਆ। ਉਹਦਾ ਵੱਡਾ ਪੁੱਤਰ ਕਹਿਣ ਲੱਗਾ, ਬਾਪੂ ਤੂੰ ਹੋਸ਼ ਨਾਲ ਗੱਲ ਕਰ, ਉਸ ਵਿਚਾਰ ਤੋਂ ਗੱਲ ਸੋਚ, ਵਿਚਾਰ ਨਾਲ ਗੱਲ ਸੋਚ ਵੀ ਮੈਂ ਤੇਰਾ ਵੱਡਾ ਪੁੱਤਰ ਹਾਂ ਤੇ ਹੁਣ ਤਾਂ ਮੈਂ ਵੀ ਬੱਚਿਆਂ ਵਾਲਾ ਹੈ ਤੇ ਤੂੰ ਕਹਿੰਦਾ ਕਿ ਮੇਰੀ ਥਾਂ ਤੇ ਤੂੰ ਮਰ ਜਾ, ਹੁਣ ਅਸੀਂ ਐਡੇ ਸਿਆਣੇ ਹਾਂ ਤੇ ਤੇਰਾ ਮਰਨ ਨੂੰ ਚਿੱਤ ਨਹੀਂ ਕਰਦਾ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਛੱਡ ਕੇ ਮੈਂ ਕਿਵੇਂ ਮਰ ਜਾ, ਆਖਿਰਕਾਰ ਮੈਂ ਪਾਲਣੇ ਨੇ, ਅਸੀਂ ਪਲੇ ਪਲਾਇਆ ਤੇ ਸਾਡੇ ਪਲੇ ਪਲਾਇਆ ਦੇ ਹੋਣ ਦੇ ਬਾਵਜੂਦ ਤੇਰਾ ਮਰਨ ਨੂੰ ਚਿੱਤ ਨਹੀਂ ਕਰਦਾ ਤੇ ਦੱਸ ਤੂੰ ਆਪਣੇ ਪੋਤਿਆਂ ਦਾ ਸਗਾ ਨਹੀਂ ਤੇ ਮੈਂ ਪੋਤਿਆਂ ਨੂੰ ਭੁੱਖੇ ਕਿਵੇਂ ਮਰ ਜਾ ਆਪਣੇ ਬੱਚਿਆਂ ਨੂੰ ਜਾਂ ਦੂਜਿਆਂ ਨੂੰ ਪੁੱਛ। ਕਹਿੰਦੇ ਨੇ ਉਹ ਸਾਰਿਆਂ ਕੋਲ ਘੁੰਮਿਆ ਤੇ ਛੋਟੇ ਬੱਚੇ ਕੋਲ ਗਿਆ। ਉਹ ਕਹਿਣ ਲੱਗਾ, ਬਾਪੂ ਜੀ ਕੋਈ ਗੱਲ ਨਹੀਂ, ਮੈਂ ਤੇਰੀ ਸੰਤਾਨ ਅਤੇ ਮੇਰਾ ਤਾਂ ਕੋਈ ਹੈ ਹੀ ਨਹੀਂ, ਵਿਆਹਿਆ ਮੈਂ ਨਹੀਂ, ਬੱਚਾ ਮੇਰਾ ਨਹੀਂ ਤੇ ਬੱਚੇ ਹੁੰਦੇ ਕਾਹਦੇ ਵਾਸਤੇ, ਜੇ ਮੇਰੇ ਮਰਿਆ ਤੇਰਾ ਕੋਈ ਸੁਰਦਾ ਤੇ ਮੈਂ ਤਿਆਰ ਹਾਂ। ਛੋਟੇ ਬੱਚੇ ਨੇ ਜੀਵਨ ਦੇ ਦਿੱਤਾ, ਰਾਜੇ ਦੀ ਮੌਤ ਹੋ ਗਈ। ਜਿਹੜੀ ਇਹ ਗੱਲ ਮੈਂ ਆਪ ਜੀ ਨੂੰ ਕਹੀ ਹੈ ਨਾ, ਅੱਜ ਤਾਂ ਤਰਕਵਾਦੀ ਬੰਦਾ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਮੈਂ ਗੱਲ ਵੈਸੇ ਹਿੰਦੂ ਮਿਥਿਹਾਸ ਵਿੱਚੋਂ ਕੀਤੀ ਹੈ। ਤਰਕਵਾਦੀ ਕਹਿੰਦਾ ਗਿਆਨੀ ਜੀ ਇਹ ਗੱਲ ਹੋ ਹੀ ਨਹੀਂ ਸਕਦੀ ਕਿ ਇੱਕ ਦੀ ਥਾਂ ਤੇ ਦੂਜਾ ਮਰ ਜਾ। ਇਸ ਗੱਲ ਦੀ ਸੇਫਟੀ ਲਈ ਗੁਰਮੁਖੋ ਸਾਡੇ ਕੋਲ ਇਤਿਹਾਸ ਵਿੱਚੋਂ ਕੁਝ ਗਵਾਹੀਆਂ ਮਿਲਦੀਆਂ ਨੇ ਕਿ ਜੇ ਮਨ ਕਰਕੇ ਅਰਦਾਸ ਕੀਤੀ ਜਾਏ ਤੇ ਇੱਕ ਦੀ ਮੌਤ ਕਰਕੇ ਦੂਜੇ ਨੂੰ ਆ ਜਾਂਦੀ ਹੈ। ਦੋ ਉਦਾਹਰਨਾਂ ਬੜੀਆਂ ਮਸ਼ਹੂਰ ਨੇ ਸਾਡੀ ਇਸਤਰੀ ਚ। ਇੱਕ ਤਾਂ ਹੈ ਕਿ ਜਿਹੜਾ ਬਾਬਰ ਬਾਦਸ਼ਾਹ ਨਾ ਇਹ ਹਮਾਯੂ ਦਾ ਬਾਪ ਸੀ। ਹਮਾਯੂ ਅਕਬਰ ਦਾ ਬਾਪ ਹੋਇਆ ਹੈ। ਇਹ ਉਹ ਕਹਿ ਸਕਦੇ ਵੀ ਅਕਬਰ ਦਾ ਬਾਪ ਸੀ ਹਮਾਯੂ ਤੇ ਹਮਾਯੂ ਦਾ ਬਾਪ ਸੀ ਬਾਬਰ ਤੇ ਬਾਬਰ ਦਾ ਬੇਟਾ ਸੀ ਹਮਾਯੂ ਤੇ ਬਿਮਾਰ ਹੋ ਗਿਆ ਬਹੁਤ। ਉਹਨੂੰ ਝਾਕ ਨਹੀਂ, ਉਹਨੇ ਆਪਣੇ ਇਸਲਾਮਿਕ ਧਾਰਮਿਕ ਆਗੂਆਂ ਨਾਲ ਰਾਇ ਕੀਤੀ ਵੀ ਕੋਈ ਹੀਲਾ ਵਸੀਲਾ ਹੈ। ਉਹ ਕਹਿਣ ਲੱਗੇ ਰਾਜਨ ਅਗਰ ਤੂੰ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕਰੇ ਦੁਆ ਕਰੇ ਇਹਦੇ ਮੰਜੇ ਦੀਆਂ ਪ੍ਰਕਰਮਾਂ ਕਰਕੇ ਅਰਦਾਸ ਕਰ, ਹੋ ਸਕਦਾ ਹੈ ਕਿ ਤੇਰਾ ਪੁੱਤਰ ਬਚ ਜਾਏ ਤੇ ਤੇਰੀ ਮੌਤ ਹੋ ਜਾਏ। ਕਹਿਣ ਲੱਗਾ ਕੋਈ ਗੱਲ ਨਹੀਂ। ਉਸ ਬਾਬਰ ਨੇ ਆਪਣੇ ਪੁੱਤਰ ਹਮਾਯੂ ਦੀਆਂ ਪ੍ਰਕਰਮਾਂ ਕਰਕੇ ਅਰਦਾਸ ਕੀਤੀ ਤੇ ਲਿਖਿਆ ਹੈ ਸਾਡੇ ਇਤਿਹਾਸ ਵਿੱਚ ਕਿ ਹੌਲੀ ਹੌਲੀ ਬਾਬਰ ਦੀ ਜਿਹੜੀ ਸਿਹਤ ਸੀ ਕਮਜ਼ੋਰ ਹੋ ਗਈ, ਹਮਾਯੂ ਬਚ ਗਿਆ ਤੇ ਕੁਝ ਸਮੇਂ ਤੋਂ ਬਾਅਦ ਬਾਬਰ ਦੀ ਮੌਤ ਹੋ ਗਈ। ਇਹ ਮੁਗਲਾਂ ਦੀ ਹਿਸਟਰੀ ਦੇ ਵਿੱਚ ਗੱਲ ਅੰਕਿਤ ਹੈ। ਸਾਡੇ ਸਿੱਖ ਇਤਿਹਾਸ ਦੇ ਵਿੱਚ ਵੀ ਘਟਨਾਵਾਂ ਹੋਈਆਂ ਨੇ ਇਸ ਤਰ੍ਹਾਂ ਦੀਆਂ। ਮਹਾਰਾਜਾ ਰਣਜੀਤ ਸਿੰਘ ਬਿਮਾਰ ਹੈ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦਾ ਬਾਪ ਹੋਇਆ ਸਰਦਾਰ ਨਿਹਾਲ ਸਿੰਘ। ਸਰਦਾਰ ਸ਼ਾਮ ਸਿੰਘ ਅਟਾਰੀ ਸਾਡੀ ਕੌਮ ਦਾ ਇੱਕ ਮਹਾਨ ਹੀਰਾ ਹੋਇਆ ਜਿਹਨੂੰ ਪੰਥ ਨਾਲ ਦਰਦ ਸੀ। ਮਿੱਤਰੋ ਕਿ ਜੇ ਅੱਧ ਸ਼ਾਮ ਸਿੰਘ ਅਟਾਰੀ ਵਰਗੇ ਹੋਣ ਤੇ ਸਾਡੀ ਕੌਮ ਉੱਥੋਂ ਤੱਕ ਪਹੁੰਚ ਸਕਦੀ। ਬਦਕਿਸਮਤੀ ਸਾਡੇ ਧਿਆਨ ਸਿੰਘ ਡੋਗਰੇ ਵਰਗੇ ਬਹੁਤ ਨੇ, ਲਾਲ ਸਿੰਘ ਤੇ ਤੇਜ ਸਿੰਘ ਵਰਗੇ ਪਤਾ ਨਹੀਂ ਕਿੰਨੇ ਹੋਣ, ਪਰ ਪਤਾ ਨਹੀਂ ਕਲਗੀਧਰ ਪਾਤਸ਼ਾਹ ਨੂੰ ਕੀ ਮਨਜ਼ੂਰ ਹੈ ਸਾਨੂੰ ਸ਼ਾਮ ਸਿੰਘ ਧਾਰੀ ਵਰਗੇ ਪੰਥ ਦੇ ਦਰਦੀ ਨਹੀਂ ਮਿਲੇ। ਉਹ ਸਬਜੈਕਟ ਵੱਖਰਾ ਹੈ। ਇਹ ਬਜ਼ੁਰਗ ਬਾਬਾ 80 ਸਾਲ ਦੀ ਉਮਰ ਦੇ ਵਿੱਚ ਆਪਣੀ ਛਾਤੀ ਵਿੱਚ 7 ਗੋਲੀਆਂ ਖਾ ਕੇ 10 ਫਰਵਰੀ ਨੂੰ ਸਭਰਾਵਾਂ ਦੇ ਮੈਦਾਨ ਵਿੱਚ ਸ਼ਹੀਦ ਹੋਇਆ ਸੀ। ਇਹਨੇ ਅਟਾਰੀ ਤੋਂ ਤੁਰ ਲੱਗਿਆ ਆਪਣੀ ਧਰਮ ਪਤਨੀ ਨੂੰ ਆਖਿਆ ਸੀ ਭਾਗਾਂ ਵਾਲੀਏ ਮੈਂ ਹੁਣ ਤੇਰੀ ਅਟਾਰੀ ਨਹੀਂ ਆਉਣਾ। ਔਰ ਉਹ ਕਿੰਨਾ ਮਹਾਨ ਕੌਮ ਦਾ ਦਰਦੀ ਸੀ। ਇੱਕ ਮੁਸਲਮਾਨ ਕਵੀ ਨੇ ਵੀ ਉਹਦੇ ਬਾਰੇ ਲਿਖਿਆ ਕਿ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬੰਨ ਸ਼ਾਸਤਰੀ ਜੋ ਵਿਛੋੜ ਛੁੱਟੇ ਸ਼ਾਹ ਮਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗੂ ਨਿਬੂਆਂ ਲਹੂ ਨਿਚੋੜ ਸੁੱਟੇ। ਇਹ ਸ਼ਾਮ ਸਿੰਘ ਅਟਾਰੀ ਵਾਲੇ ਦਾ ਬਾਪ ਸੀ ਸਰਦਾਰ ਨਿਹਾਲ ਸਿੰਘ ਅਟਾਰੀ ਵਾਲਾ। ਉਹਨੇ ਪੱਗ ਵਟਾਈ ਸੀ, ਪੱਗ ਬੜੀ ਬੇਕੀਮਤੀ ਹੈ ਤੇ ਮੈਂ ਨਿਮਰਤਾ ਸਹਿਤ ਬੇਨਤੀ ਕਰਾਂ ਆਪ ਗੁਰਸਿੱਖੋ ਆਪਾਂ ਪੱਗ ਦੀ ਕਦਰ ਕਰਿਆ ਕਰੀਏ। ਪੱਗ ਸਾਡਾ ਕੀਮਤੀ ਸਰਮਾਇਆ ਹੈ। ਇਹ ਪੱਗ ਸਾਨੂੰ ਗੁਰੂ ਪਾਤਸ਼ਾਹ ਦੀ ਦੇਣ, ਇਹ ਪੱਗ ਸਾਨੂੰ ਇਹਦੇ ਲਈ ਮਿਲੀ। ਮੈਨੂੰ ਪੱਗ ਤੋਂ ਕੁਛ ਇਤਿਹਾਸ ਦੀ ਗੱਲ ਚੇਤੇ ਆ ਗਈ। ਆਪਾਂ 2 ਦਸਤਾਰਾਂ ਬੰਨਦੇ ਹਾਂ ਅੰਮ੍ਰਿਤਧਾਰੀ ਖਾਸ ਕਰਕੇ, ਇਹਦੇ ਪਿੱਛੇ ਖਾਸ ਤਾਤ ਫਰਜ਼ ਹੈ। ਕੋਈ ਇਤਿਹਾਸਕ ਮਾਨਤਾ ਹੈ ਕਿਹੜੀ? ਦਿੱਲੀ ਦੇ ਦਰਬਾਰ ਵੱਲੋਂ ਹਰ 10 ਨਵੰਬਰ ਨੂੰ ਗੁਰਮੁਖ ਇੱਕ ਆਰਡੀਨੈਂਸ ਜਾਰੀ ਹੁੰਦਾ ਰਿਹਾ ਹੈ। ਇਤਿਹਾਸ ਵਿੱਚ ਲਿਖਿਆ 10 ਨਵੰਬਰ ਨੂੰ ਆਰਡੀਨੈਂਸ ਜਾਰੀ ਹੁੰਦਾ ਸੀ, ਹਰ ਸਾਲ ਰੀਨਿਊ ਕਰਦੇ ਸਨ। ਉਸ ਆਰਡੀਨੈਂਸ ਵਿੱਚ ਕੀ ਹੁੰਦਾ ਸੀ, ਕੋਈ ਵੀ ਗੈਰ ਹਿੰਦੂ, ਗੈਰ ਮੁਸਲਮਾਨ ਮਾਫ ਕਰਨਾ, ਕੋਈ ਗੈਰ ਮੁਸਲਮਾਨ ਘੋੜੀ ਦੀ ਸਵਾਰੀ ਨਹੀਂ ਕਰ ਸਕਦਾ, ਕਿਸੇ ਗੈਰ ਮੁਸਲਮਾਨ ਨੂੰ ਸਿਰ ਤੇ ਪੱਗ ਬੰਨਣ ਦਾ ਹੱਕ ਨਹੀਂ, ਕੋਈ ਗੈਰ ਮੁਸਲਮਾਨ ਆਪਣੇ ਕੋਲ ਸ਼ਸਤਰ ਨਹੀਂ ਰੱਖ ਸਕਦਾ। ਔਰ ਇੱਥੋਂ ਤੱਕ ਪਾਬੰਦੀ ਲੱਗੀ ਸੀ। ਬਾਅਦ ਵਿੱਚ 18ਵੀਂ ਸਦੀ ਵਿੱਚ ਜਿਹੜਾ ਗੁੜ ਲਫ਼ਜ਼ ਹੈ ਨਾ, ਗੁੜ, ਇਹ ਗੁੜ ਆ ਲਫ਼ਜ਼ ਆਖਣਾ ਕਾਨੂੰਨੀ ਜੁਰਮ ਸੀ, ਗੁੜ ਕਹਿਣਾ, ਇਹ 18ਵੀਂ ਸਦੀ ਦੀ ਬਾਅਦ ਦੀ ਗੱਲ ਹੈ। ਉਹਦਾ ਕਾਰਨ ਕਿਤੇ ਗੁੜ ਕਹਿੰਦੇ ਆ, ਕਿਤੇ ਗੁਰ ਲਫ਼ਜ਼ ਮੂੰਹੋਂ ਨਾ ਨਿਕਲ ਜਾਏ, ਜਿਹੜਾ ਆਪਾਂ ਕਹਿੰਦੇ ਨਾ ਰੋੜੀ ਜਾਂ ਭੇਲੀ, ਇਹ ਉਦੋਂ ਤੋਂ ਰਿਵਾਜ਼ ਚੱਲਿਆ ਭੇਲੀ ਕਹਿਣ ਦਾ, ਰੋੜੀ ਕਹਿਣ ਦਾ। ਗੁਰਮੁਖੋ, ਸਰਕਾਰ ਇਹ ਕਹਿੰਦੀ ਕਿ ਅਸੀਂ ਕਿਸੇ ਨੂੰ ਪੱਗ ਨਹੀਂ ਬੰਨਣ ਦੇਣੀ, ਕਿਸੇ ਨੂੰ ਘੋੜੇ ਤੇ ਨਹੀਂ ਚੜ੍ਹਨ ਦੇਣਾ, ਕਿਸੇ ਨੂੰ ਹਥਿਆਰ ਨਹੀਂ ਰੱਖਣ ਦੇਣਾ। ਤੇ ਤਨ ਤਨ ਗੁਰੂ ਅਰਜਨ ਸੱਚੇ ਪਾਤਸ਼ਾਹ ਮੇਰੇ ਬਾਲਕ ਨੇ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ, ਚੱਲੀ ਪੀਲੀ ਸੋਢੀਆਂ ਰੂਪ ਖਾਵਣ ਵਾਰੋ ਵਾਰੀ, ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ, ਆਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ, ਕਲਯੁਗ ਪੀੜੀ ਸੋਢੀਆਂ ਨੀਚਲ ਨੇਚਲ ਨੀਵ ਅਸਾਰ ਖੁਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਉਸ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਨੇ ਦਿੱਲੀ ਸਰਕਾਰ ਨੂੰ ਚੈਲੰਜ ਕੀਤਾ। ਦਿੱਲੀ ਦਾ ਤਖ਼ਤ ਧਰਤੀ ਤੋਂ 3 ਫੁੱਟ ਉੱਚਾ ਸੀ, 1 ਗਜ। ਮੇਰੇ ਸਤਿਗੁਰੂ ਪਾਤਸ਼ਾਹ ਨੇ ਦਿੱਲੀ ਦੇ ਤਖ਼ਤ ਨਾਲੋਂ 2 ਫੁੱਟ ਉੱਚਾ ਤਖ਼ਤ ਬਣਾ ਕੇ ਆਖਿਆ, ਦਿੱਲੀ ਦੀ ਸਰਕਾਰੇ, ਤੁਸੀਂ ਕਹਿੰਦੇ ਮੈਂ ਪੱਗ ਨਹੀਂ ਬੰਨਣ ਦੇਣੀ, ਮੈਂ 2-2 ਪੱਗਾਂ ਬਣਾਵਾਂਗਾ, 2-2 ਜਿਹੜੀ ਆਪਾਂ 2 ਦਸਤਾਰਾਂ ਸਜਾਉਣੇ ਆ ਨਾ, ਇਹ ਗੁਰੂ ਅਰਜਨ ਸੱਚੇ ਪਾਤਸ਼ਾਹ ਦੀ ਸਾਡੇ ਤੇ ਰਹਿਮਤ ਜੇ, ਉਹਨਾਂ ਦੀ ਦੇਣ ਜੇ। ਤੇ ਮੇਰੇ ਭਰਾਓ, ਜਿਹੜੇ ਸਿੱਖਾਂ ਦੇ ਘਰ ਜੰਮੇ ਹੋ ਨਾ, ਉਸ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਦੀ ਪੱਗ ਨੂੰ ਸਾਂਭ ਕੇ ਰੱਖੋ। ਇਹਦੇ ਚ ਬੜਾ ਕੁਝ ਮੈਂ ਕਹਿ ਦਿੱਤਾ, ਸਮਝਣ ਵਾਲੇ ਸਮਝ ਜਾਣਗੇ। ਇਹ ਪੱਗ ਬੜੀ ਬਕੀਮਤੀ ਹੈ, ਬਹੁਤ ਬਕੀਮਤੀ ਹੈ। ਮੇਰੇ ਪਾਤਸ਼ਾਹ ਕਹਿਣ ਲੱਗੇ, ਦਿੱਲੀ ਸਰਕਾਰ ਕਹਿੰਦੀ ਮੈਂ ਪੱਗ ਨਹੀਂ ਬੰਨਣ ਦੇਣੀ, ਮੈਂ 2-2 ਬਣਾਵਾਂਗਾ, 2-2 ਅਸੀਂ ਤਾਂ 2 ਦਸਤਾਰਾਂ ਬੰਨਦੇ ਹਾਂ। ਦਿੱਲੀ ਦੀ ਸਰਕਾਰ ਕਹਿੰਦੀ ਅਸੀਂ ਸਵਾਰੀ ਨਹੀਂ ਕਰਨ ਦੇਣੀ, ਜਿਨ੍ਹਾਂ ਨੇ ਮੇਰੀ ਖੁਸ਼ੀ ਲੈਣੀ ਹੈ ਨਾ, ਉਹ ਘੋੜਿਆਂ ਦੀ ਸੇਵਾ ਅਕਾਲ ਤਖ਼ਤ ਸਾਹਿਬ ਕਰਨ, ਘੋੜੇ ਚੜ੍ਹਾਉਣ, ਘੋੜਿਆਂ ਦੀਆਂ ਸਵਾਰੀਆਂ ਕਰਨ। ਦਿੱਲੀ ਦੀ ਸਰਕਾਰ ਕਹਿੰਦੀ ਹੈ ਅਸੀਂ ਸ਼ਸਤਰ ਨਹੀਂ ਪਹਿਨਣ ਦੇਣੇ, ਸਿੱਖਾਂ ਨੂੰ ਤਾਂ ਪਹਿਨਾਵਾਂਗਾ ਨਾ, ਮੈਂ ਅੱਜ 2 ਪਹਿਨਣ ਲੱਗਾ ਮੀਰੀ ਤੇ ਪੀਰੀ ਦੀਆਂ। ਵਿਚਾਰ ਚੋਂ ਵਿਚਾਰ ਤੁਰਿਆ ਆਉਂਦਾ ਹੈ, ਕਈ ਅਗਿਆਨੀ ਲੋਕ ਇਹ ਕਹਿੰਦੇ ਕਿ ਜਦੋਂ ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਸ੍ਰੀ ਸਾਹਿਬ ਪਨਾਈ ਦੇ ਬਾਬਾ ਬੁੱਢਾ ਜੀ ਪਾਉਣ ਲੱਗੇ, ਭੁੱਲ ਗਏ, ਅਗਲ ਦੇ ਅੰਨਿਆਂ ਦੀ ਕਾਢ ਹੈ, ਬਸਮਝ ਲੋਕਾਂ ਦੀ ਸੋਚ ਹੈ। ਜਿਸ ਬਾਬੇ ਬੁੱਢੇ ਦੇ ਬਚਨਾਂ ਦੇ ਨਾਲ ਗੁਰੂ ਅਰਜਨ ਸੱਚੇ ਪਾਤਸ਼ਾਹ ਪ੍ਰਗਟ ਹੋਏ, ਤੇ ਬਾਬਾ ਬੁੱਢਾ ਜੀ ਉਸ ਮੌਕੇ ਅਰਦਾਸ ਕਰਕੇ ਆਖਿਆ ਸੀ, ਮਾਂ ਗੰਗਾ, ਜਿਹੜਾ ਤੇਰੀ ਕੁੱਖ ਤੋਂ ਮਹਾਨ ਬਲੀ ਹੋਵੇਗਾ ਨਾ, ਉਹ ਸ਼ਾਸਤਰਾਂ ਨੂੰ ਪਹਿਨੇਗਾ, ਉਹ ਦੁਸ਼ਟਾਂ ਦੇ ਸਿਰ ਭੰਨੇਗਾ। ਜਿਸ ਬਾਬੇ ਦੀ ਅਰਦਾਸ ਨਾਲ ਗੁਰੂ ਅਰਜਨ ਸੱਚੇ ਪਾਤਸ਼ਾਹ ਪ੍ਰਗਟ ਹੋਏ, ਬਾਬਾ ਬੁੱਢਾ ਭੁੱਲ ਗਿਆ। ਇਹ ਭੁੱਲਣ ਲੋਕਾਂ ਦੀ ਸੋਚ ਹੈ, ਬਾਬਾ ਭੁੱਲਣ ਨਹੀਂ, ਬਾਬਾ ਤਾਂ ਗੁਰੂ ਨੂੰ ਲੱਭ ਲੈਂਦਾ। ਬਾਬੇ ਨੂੰ ਬਚਨ ਹੋਇਆ ਸੀ ਦਸਮ ਗੁਰੂ ਨਾਨਕ ਪਾਤਸ਼ਾਹ ਦਾ, ਬੁੱਢਿਆ ਮੈਂ ਤੈਥੋਂ ਓਹਲੇ ਨਾ ਹੋਸਾ। ਇਹ ਗੁਰੂ ਨਾਨਕ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਬਚਨ ਕਹੇ ਸਨ, ਬੁੱਢਿਆ ਮੈਂ ਤੈਥੋਂ ਓਹਲੇ ਨਾ ਹੋਸਾ। ਤੇ ਇਹ ਨਿਕੰਬੇ ਤੇ ਭੁੱਲਣ ਲੋਕ ਕਹਿੰਦੇ ਬਾਬਾ ਬੁੱਢਾ ਜੀ ਕਿਰਪਾਨਾ ਪਾਉਣ ਲਈ ਭੁੱਲ ਗਏ, ਭੁੱਲੇ ਉਹ ਨੇ ਜਿਨ੍ਹਾਂ ਨੂੰ ਗੁਰੂ ਇਤਿਹਾਸ ਤੇ ਗੁਰੂ ਸਿਧਾਂਤ ਨਹੀਂ ਚੇਤੇ, ਸਹੇਲੀ ਲੈ ਕੇ ਆਏ। ਇੱਕ ਲਫ਼ਜ਼ ਸਾਡੇ ਕਹੀ ਜਾਂਦੀ ਸਹੇਲੀ ਟੋਪੀ, ਗੁਰਮੁਖੋ ਟੋਪੀ ਬਹੁਤ ਵੱਡਾ ਗੁਨਾਹ ਹੈ ਸਾਡੀ ਮੱਤ ਵਿੱਚ। ਸਾਡੇ ਧਰਮ ਵਿੱਚ ਟੋਪੀ ਨੂੰ ਬਿਲਕੁਲ ਕੋਈ ਥਾਂ ਨਹੀਂ, 1% ਵੀ ਕਿਤੇ ਨੁਕਤਾ ਨਹੀਂ ਮਿਲੇਗਾ। ਇਹ ਟੋਪੀ ਦੇ ਪੁਜਾਰੀਆਂ ਦੀ ਕਾਢ ਹੈ। ਟੋਪੀ ਪਾਉਣਾ ਇੰਨਾ ਵੱਡਾ ਗੁਨਾਹ ਹੈ, ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਸਰੀਰ ਕੰਬ ਜਾਂਦਾ ਹੈ। ਰਹਿਤਨਾਮੇ ਦੇ ਬਚਨ ਨੇ ਸਿੱਖ ਹੋਏ ਸਿਰ ਟੋਪੀ ਧਰੇ, ਸਾਤ ਜਨਮ ਕੁਸ਼ਤੀ ਹੋਏ ਮਰੇ। ਕੋੜੀ ਜਿਹੜਾ ਸਿੱਖਾਂ ਦਾ ਪੁੱਤਰ ਹੋ ਕੇ ਟੋਪੀ ਪਾਉਂਦਾ ਨਾ, ਹੁਣ ਨਵੇਂ ਜ਼ਮਾਨੇ ਨਾਲ ਸਾਨੂੰ ਲਫ਼ਜ਼ ਬਦਲਣਾ ਪਏਗਾ, ਉਹ ਸੱਤ ਜਨਮ ਏਡਜ਼ ਨਾਲ ਮਰੇਗਾ। ਸੱਤ ਜਨਮ ਏਡਜ਼ ਨਾਲ, ਉਹ ਕੋੜ ਦਾ ਤਾਂ ਇਲਾਜ ਹੈ ਨਾ, ਅੱਗੇ ਕੋੜ ਦਾ ਇਲਾਜ ਨਹੀਂ ਸੀ ਹੁੰਦਾ ਤੇ ਹੁਣ ਏਡਜ਼ ਲਾ ਇਲਾਜ ਹੈ। ਇਹ ਕਹਿਣਾ ਪਵੇਗਾ ਜਿਹੜਾ ਸਿੱਖ ਦਾ ਪੁੱਤਰ ਹੋ ਕੇ ਟੋਪੀ ਪਾਉਂਦਾ, ਸੱਤ ਜਨਮ ਏਡਜ਼ ਨਾਲ ਮਰੇਗਾ। ਗਲਤੀ ਕੀ? ਟੋਪੀ ਪਾਉਣੀ। ਟੋਪੀ ਗੁਰੂ ਘਰ ਵਿੱਚ ਪ੍ਰਵਾਨਿਤ ਨਹੀਂ। ਤੁਹਾਡੇ ਇੱਥੇ ਗੁਰੂ ਪ੍ਰਤਾਪ ਸੂਰ ਗ੍ਰੰਥ ਹੈ, ਮੈਂ ਇਹਦੀਆਂ ਪਤਾ ਨਹੀਂ ਕਿੰਨੀਆਂ ਕਥਾ ਕੀਤੀਆਂ ਨੇ, ਉਹ ਅਧਿਆਪ ਪੜ੍ਹੋ। ਉੱਥੇ ਲਿਖਿਆ ਸਹੇਲੀ ਤੇ ਮੰਜੀ ਲਫ਼ਜ਼ ਆਉਂਦਾ, ਸਹੇਲੀ ਤੇ ਟੋਪੀ ਲਫ਼ਜ਼ ਨਹੀਂ। ਗ੍ਰੰਥ ਪੜ੍ਹਦਾ ਕੋਈ ਨਹੀਂ ਸਾਡੇ ਤਾਂ ਇਹ, ਅਸੀਂ ਤਾਂ ਆਪਣੇ ਧਰਮ ਦੇ ਪ੍ਰਤੀ ਇੰਨੀ ਅਵੇਸਲੇ ਹਾਂ, ਅਸੀਂ ਆਮ ਕਹਿੰਦੇ ਵੀ ਸੂਰਜ ਪ੍ਰਕਾਸ਼ ਦੀ ਗੁਰਦੁਆਰੇ ਕਥਾ ਹੁੰਦੀ ਹੈ, ਲੋਕਾਂ ਨੂੰ ਹੀ ਨਹੀਂ ਪਤਾ ਵੀ ਗ੍ਰੰਥਾਂ ਦਾ ਨਾਂ ਕੀ ਹੈ। ਪੜ੍ਹੇ ਲਿਖੇ ਚ ਕਹੀ ਜਾਂਦੇ ਨੇ ਸੂਰਜ ਪ੍ਰਕਾਸ਼ ਦੀ ਕਥਾ, ਸੂਰਜ ਪ੍ਰਕਾਸ਼ ਗ੍ਰੰਥ ਨਹੀਂ ਹੈ, ਇਹਦਾ ਨਾਮ ਹੈ ਗੁਰੂ ਪ੍ਰਤਾਪ ਸੂਰਜ ਗ੍ਰੰਥ। ਇੱਕ ਨਾ ਮੈਨੂੰ ਦਫ਼ਤਰ ਨੂੰ ਚਿੱਠੀ ਗਈ, ਹੋਰ ਸਾਰੇ ਸਾਡੇ ਕਥਾ ਵਾਚਕਾਂ ਨੂੰ ਚਿੱਠੀਆਂ ਲਿਖਣੀਆਂ ਵੀ ਸੂਰਜ ਪ੍ਰਕਾਸ਼ ਦੀ ਕਥਾ ਕਿੰਨੀ ਚਿਰ ਹੁੰਦੀ ਹੈ। ਉਹ ਗਿਆਨੀ ਕਥਾ ਵਾਚਕ ਮੇਰੇ ਕੋਲ ਗਿਆਨੀ ਜੀ, ਤੁਸੀਂ ਜਵਾਬ ਦਿਓ, ਤੁਸੀਂ ਸਾਡੇ ਐਡ ਹੋ। ਅਤੇ ਮੈਂ ਉਹਨਾਂ ਨੂੰ ਚਿੱਠੀ ਲਿਖੀ ਦਫ਼ਤਰ ਵਾਲਿਆਂ ਨੂੰ, ਅਤੇ ਪਹਿਲਾਂ ਸਾਨੂੰ ਸੂਰਜ ਪ੍ਰਕਾਸ਼ ਪੋਥੀ ਲੱਭ ਕੇ ਦਿਓ ਅਤੇ ਫਿਰ ਦੱਸਾਂ ਕਿੰਨੀ ਚਿਰ ਹੁੰਦੀ। ਮੁੜ ਕੇ ਕਿਸੇ ਨੇ ਚਿੱਠੀ ਨਹੀਂ ਕੱਢੀ, ਇੰਨਾ ਅਸੀਂ ਵੇਸਲੇ ਹਾਂ। ਨਾ ਗ੍ਰੰਥ ਦਾ ਨਾਮ ਹੈ ਗੁਰੂ ਪ੍ਰਤਾਪ ਸੂਰਜ ਗ੍ਰੰਥ, ਸੂਰਜ ਪ੍ਰਕਾਸ਼ ਗ੍ਰੰਥ ਨਹੀਂ। ਉਹ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਕਿ ਸਹੇਲੀ ਤੇ ਮੰਜੀ ਟੋਪੀ ਨਹੀਂ। ਗੁਰਦੇਵ ਕਹਿਣ ਲੱਗੇ ਸਹੇਲੀ ਹੁੰਦੀ ਕੀ ਹੈ? ਇੱਕ ਉਨ ਦਾ ਬਰੀਕ ਧਾਗਾ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਆਇਡੈਂਟੀਫਿਕੇਸ਼ਨ। ਇਹ ਧਾਰਮਿਕ ਬੰਦਿਆਂ ਦੀ ਆਇਡੈਂਟੀਫਿਕੇਸ਼ਨ ਹੈ, ਪਤਾ ਲੱਗੇ ਵੀ ਧਾਰਮਿਕ ਮਨੁੱਖ ਹੈ। ਜਿਵੇਂ ਜਨੇਊ ਪਾਈਦਾ ਨਾ, ਇਸ ਤਰ੍ਹਾਂ ਦਾ ਬਰੀਕ ਜਾਂ ਉਨ ਦਾ ਧਾਗਾ ਹੁੰਦਾ ਹੈ। ਸਿਰਫ ਧਾਰਮਿਕ ਬੰਦੇ ਦੀ ਪਛਾਣ ਕਹਿ ਸਕਦੇ ਹਾਂ ਆਪਾਂ, ਪਛਾਣ ਪੱਤਰ, ਪੱਤਰ ਤਾਂ ਹੁੰਦਾ ਨਹੀਂ, ਆਪਾਂ ਪਛਾਣ ਕਹਿ ਸਕਦੇ ਹਾਂ। ਸਤਿਗੁਰੂ ਪਾਤਸ਼ਾਹ ਨੇ ਸਹੇਲੀ ਨੂੰ ਅਦਬ ਨਾਲ ਸਿਰ ਚੁਕਾਇਆ ਤੇ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਵੀ ਬਾਬਾ ਜੀ ਇਹਨੂੰ ਤੋਸ਼ੇਖਾਨੇ ਵਿੱਚ ਪਹੁੰਚਾ ਦਿਓ, ਹੁਣ ਇਹਦੀ ਲੋੜ ਨਹੀਂ, ਇਹਦਾ ਜ਼ਮਾਨਾ ਨਹੀਂ। ਅਦਬ ਨਾਲ ਪਹੁੰਚਾਇਆ ਤੋਸ਼ੇਖਾਨੇ ਚ। ਮੇਰੇ ਪਾਤਸ਼ਾਹ ਕਹਿਣ ਲੱਗੇ ਮੈਂ ਮੀਰੀ ਤੇ ਪੀਰੀ ਦੀਆਂ ਪਹਿਲਾਂ ਗਾ, ਮੀਰੀ ਤੇ ਪੀਰੀ ਦੀਆਂ ਦੋ ਘੋੜੇ ਰੱਖ। ਸੋ ਮੇਰੇ ਸਿਰ ਘੋੜਿਆਂ ਤੇ ਚੜ੍ਹ ਲੱਗੇ। ਪਾਤਸ਼ਾਹ ਨੂੰ ਉੱਥੇ ਤੋਪਾਂ ਭੇਟ ਕੀਤੀਆਂ ਗਈਆਂ। ਮੇਰੇ ਲਾਗੇ ਖੇਮਕਰ ਨਗਰ ਹੈ, 2 ਮੀਲ ਤੇ ਮੈਂ ਉੱਥੋਂ ਪੜ੍ਹਿਆ। ਉੱਥੋਂ ਦੇ ਗੁਰੂ ਕੇ ਸਿੱਖ ਭਾਈ ਮੋਹਰੀ ਨੇ ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਸਭ ਤੋਂ ਪਹਿਲੀ ਤੋਪ ਭੇਟ ਕੀਤੀ ਹੈ। ਤੋਪ ਗੱਲ ਮੈਂ ਕੇਵਲ ਪੱਗ ਦੀ ਕਰਨੀ ਸੀ, ਵਿੱਚੋਂ ਵਿਚਾਰ ਆ ਗਏ। ਗੁਰੂ ਪਿਆਰਿਓ, ਇਹ ਪੱਗ ਦੀ ਕੀਮਤ ਹੋਏ ਤਾਂ ਬੜੇ ਨੇ, ਪਰ ਮੇਰੀ ਸਮਝ ਮੁਤਾਬਕ ਦੋ ਬੰਦਿਆਂ ਨੇ ਪੱਗ ਦੀ ਬੜੀ ਕੀਮਤ ਪਾਈ ਹੈ, ਬਹੁਤ ਬਹੁਤ ਜ਼ਿਆਦਾ। ਇੱਕ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਨੇ, ਇੱਕ ਬਾਬੇ ਮਹਤਾਬ ਸਿੰਘ ਦੇ ਨਗਰ ਦਾ ਮੁਸਲਮਾਨ ਸੀ, ਉਹਨੇ ਬਾਬੇ ਮਹਤਾਬ ਸਿੰਘ ਨਾਲ ਪੱਗ ਵਟਾਈ ਸੀ। ਉਸ ਪੱਗ ਦੇ ਬਦਲੇ ਉਹ ਆਪਣੀ ਜਾਨ ਮਾਰ ਗਿਆ। ਮੁਸਲਮਾਨ ਸੀ ਉਹ, ਚੌਧਰੀ ਸੀ ਪਿੰਡ ਦਾ, ਜਦੋਂ ਮਹਤਾਬ ਸਿੰਘ ਨੇ ਮੱਸੇ ਦਾ ਸਿਰ ਵੱਢਿਆ ਸੁਖਾ ਸਿੰਘ ਤੇ ਮਹਤਾਬ ਸਿੰਘ ਨੇ ਉਹਦੇ ਕੋਲ ਆਏ ਕਹਿਣ ਲੱਗੇ ਕਿ ਤੇਰੇ ਪਿੰਡ ਚ ਮਹਤਾਬ ਸਿੰਘ ਦਾ ਪਰਿਵਾਰ ਹੈ। ਜਦੋਂ ਉਹ ਚੌਧਰੀ ਉਹਦਾ ਨਾਂ ਲੱਥਾ ਸੀ ਉਹ ਮਹਤਾਬ ਸਿੰਘ ਦੇ ਘਰ ਗਿਆ ਤੇ ਮਹਤਾਬ ਸਿੰਘ ਦਾ ਛੋਟਾ ਜਿਹਾ ਬੱਚਾ ਦੌੜ ਗਿਆ ਕਹਿਣ ਲੱਗਾ ਚਾਚਾ ਤੂੰ ਬੜੇ ਦਿਨਾਂ ਬਾਅਦ ਸਾਡੇ ਘਰ ਆਇਆ ਭਰਾ ਪੱਗ ਵਟਾਈ ਸੀ ਨਾ ਉਹਨੇ ਕਿਹਾ ਚਾਚਾ ਬੜੇ ਦਿਨਾਂ ਬਾਅਦ ਸਾਡੇ ਘਰ ਆਇਆ ਉਸ ਲੱਥੇ ਦੀਆਂ ਅੱਖਾਂ ਤੋਂ ਜਲ ਚੱਲ ਪਿਆ ਕਹਿਣ ਲੱਗਾ ਪੁੱਤਰਾ ਅੱਗੇ ਆਉਣ ਦੇ ਤੇ ਅੱਜ ਦੇ ਆਉਣ ਦਾ ਬੜਾ ਫਰਕ ਹੈ ਅੱਜ ਤੁਹਾਡੀ ਜਾਨ ਨੂੰ ਖਤਰਾ ਹੈ ਉਹਨੇ ਜਾ ਕੇ ਹਾਕਮਾਂ ਨੂੰ ਆਖਿਆ ਵੀ ਉਹ ਇੱਥੇ ਹੈ ਨਹੀਂ ਕਾਲਾ ਕੀਤਾ ਇਹਦਾ ਇੱਕ ਭਾਣਜਾ ਸੀ ਕਹਿਣ ਲੱਗਾ ਬਾਬਾ ਇਹ ਨਹੀਂ ਵੀ ਤੂੰ ਇਕੱਲਾ ਜੰਗ ਕਰੇ ਤੇ ਤੂੰ ਇਕੱਲਾ ਮਰੇ ਤੇ ਮੈਂ ਆਖਰਕਾਰ ਤੇਰੀ ਭੈਣ ਦਾ ਪੁੱਤ ਆ ਤੁਹਾਡਾ ਖੂਨ ਹੈ ਮੇਰੇ ਚ ਮਾਮੇ ਨੂੰ ਛੱਡ ਕੇ ਮੈਂ ਕਿਵੇਂ ਜਾਵਾਂ ਇੱਕ ਬਰਵਾਲਾ ਸਿੱਖ ਸੀ ਇੱਕ ਮਜ਼੍ਹਬੀ ਸੀ ਉਹਨਾਂ ਨੇ ਇਸ ਲੱਥੇ ਨਾਲ ਆਪਣੀ ਜਾਨ ਵਾਰੀ ਤੇ ਗੁਰਮੁਖੋਂ ਪੱਗ ਵਟਾਈ ਪਰ ਪੱਗ ਲਈ ਸਿਰ ਦਿੱਤਾ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਸੰਤ ਗਿਆਨੀ ਜਰਨੈਲ ਸਿੰਘ ਜਿਸਨੂੰ ਤੇ ਦਸਤਾਰ ਬੜੀ ਹੈ ਨਾ ਅਸੀਂ ਜਥੇ ਦੇ ਸਿੰਘਾਂ ਨੇ ਸੌਂ ਖਵਾ ਖਵਾ ਕੇ ਗੁਰੂ ਦਾ ਵਾਸਤਾ ਪਾ ਕੇ ਪੱਗ ਬਣਾਈ ਅੱਜ ਪੱਗਾਂ ਤੋਂ ਲੜਾਈਆਂ ਆਉਣ ਲੱਗਦੀਆਂ ਨੇ ਕੋਈ ਕਹਿੰਦਾ ਪੱਗ ਮੈਨੂੰ ਚਾਹੀਦੀ ਕੋਈ ਕਹਿੰਦਾ ਪੱਗ ਮੈਨੂੰ ਚਾਹੀਦੀ ਹੈ ਅਸੀਂ ਤਾਂ ਪੱਗ ਦੀ ਕੀਮਤ ਜਾਣੀ ਨਹੀਂ ਪੱਗ ਹੈ ਕੀ ਚੀਜ਼ ਪੱਗ ਬਹੁਤ ਕੀਮਤੀ ਹੈ ਗੁਰੂ ਕਾ ਸਿੱਖ ਪੱਗ ਵਾਸਤੇ ਗੁਰਮੁਖੋਂ ਜਾਨ ਦੇ ਸਕਦਾ ਪਰ ਪੱਗ ਨੂੰ ਦਾਗ ਨਹੀਂ ਲੱਗਣ ਦਿੰਦਾ ਸਿੱਖਾਂ ਵਿੱਚ ਪੱਗ ਦਾ ਬਹੁਤ ਅਹਿਮੀਅਤ ਹੈ ਗੁਰੂ ਕਿਰਪਾ ਕਰੇ ਆਪਾਂ ਪੱਗ ਦੀ ਅਹਿਮੀਅਤ ਨੂੰ ਸਮਝੀਏ ਗੱਲ ਧਰਮ ਤੋਂ ਚੱਲੀ ਸੀ ਸਰਦਾਰ ਸ਼ਾਮ ਸਿੰਘ ਦੇ ਪਿਤਾ ਸਰਦਾਰ ਨਿਹਾਲ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਕਦੇ ਪੱਗ ਪਾਈ ਸੀ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੋ ਗਿਆ ਹਕੀਮ ਵੈਦ ਜਿਹੜੇ ਦਵਾਈਆਂ ਬੂਟੀਆਂ ਕਰਕੇ ਹੰਭ ਗਏ ਆਸ ਦੀ ਕਿਰ ਨਹੀਂ ਆਖਰ ਸਰਦਾਰ ਨਿਹਾਲ ਸਿੰਘ ਦੇ ਅੰਦਰ ਪ੍ਰੇਮ ਦਾ ਇਸ਼ਾਰਾ ਆਇਆ ਉਹ ਕਹਿਣ ਲੱਗਾ ਅਜੇ ਇੱਕ ਵੈਦ ਬਾਕੀ ਹੈ ਇੱਕ ਵੈਦ ਕਿਹੜਾ ਵੈਦ ਮੇਰਾ ਵੈਦ ਗੁਰੂ ਗੋਬਿੰਦਾ ਗੁਰੂ ਪਾਤਸ਼ਾਹ ਵੱਡੇ ਵੈਦ ਨੇ ਵੱਡੇ ਵੈਦ ਗੁਰਮੁਖੋ ਜਦੋਂ ਦੁਨੀਆਂ ਦੇ ਵੈਦ ਜਵਾਬ ਦੇ ਦੇਣ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੌੜਦਾ ਜੇ ਮੇਰੀ ਆਪਣੀ ਅੱਡ ਬੀਤੀ ਆਪਣੀ ਅੱਡ ਬੀਤੀ ਸਵਾ 3 ਸਾਲ ਪਹਿਲਾਂ ਮੈਨੂੰ ਕੋਈ ਦਿਲ ਦਾ ਫਰਕ ਜਾਪਿਆ ਡਾਕਟਰਾਂ ਨੇ ਚੈੱਕ ਕੀਤਾ ਤੇ ਮੁਕਤ ਆਇਆ ਉਹਨਾਂ ਥੋੜ੍ਹੀ ਜਿਹੀ ਦਵਾਈ ਦਿੱਤੀ ਅਤੇ ਮੈਨੂੰ ਕਹਿੰਦੇ 15 ਦਿਨਾਂ ਬਾਅਦ ਗਿਆਨੀ ਜੀ ਫੇਰ ਆਇਆ ਜੀ ਮੈਂ ਜਾਣਾ ਸੀ ਅਤੇ ਦੁੱਖ ਭੰਜਣੀ ਬੇਰੀ ਕੋਲ ਆ ਕੇ ਗੁਰੂ ਕੀ ਬੇਰੀ ਦਾ ਪੱਤਾ ਖਾ ਕੇ ਅਤੇ ਗੁਰੂ ਰਾਮਦਾਸ ਨੂੰ ਬੇਨਤੀ ਕੀਤੀ ਪਾਤਸ਼ਾਹ ਤੇਰੇ ਦਰ ਤੇ ਚਾਕਰ ਤੇਰੇ ਸੇਵਾਦਾਰ ਤੂੰ ਮਿਹਰ ਕਰ ਤੇਰੇ ਤੋਂ ਵੱਡਾ ਕੋਈ ਵੈਦ ਨਹੀਂ ਲਾਰਸ ਤੋਂ ਡਾਕਟਰ ਗੁਪਤਾ ਹੈ ਦਿਲ ਦਾ ਸਭ ਤੋਂ ਮਸ਼ਹੂਰ ਡਾਕਟਰ ਨੂੰ ਜਾ ਕੇ ਚੈੱਕ ਕਰਾਇਆ ਉਹ ਕਹਿੰਦੇ ਗਿਆਨ ਜੀ ਤੁਹਾਨੂੰ ਮੁਕਤ ਕੋਈ ਨਹੀਂ ਹੋਣਾ ਐਸ ਗੁਰੂ ਦੀ ਕਰਾਮਾਤ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਏਡਾ ਵੱਡਾ ਵੈਦ ਹੈ ਸਰਦਾਰ ਨਿਹਾਲ ਸਿੰਘ ਕਹਿਣ ਲੱਗਾ ਵੀ ਮੈਂ ਵੱਡੇ ਵੈਦ ਨੂੰ ਬੇਨਤੀ ਕਰ ਵੇਖਦਾ ਹੈ ਉਹ ਸਰਦਾਰ ਨਿਹਾਲ ਸਿੰਘ ਨੇ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਕੇ ਆਖਿਆ ਮੇਰੇ ਪਾਤਸ਼ਾਹ ਸੰਸਾਰ ਨੂੰ ਛੱਡਣਾ ਤਾਂ ਬੜਾ ਔਖਾ ਹੈ ਪਰ ਮੇਰੇ ਸੰਸਾਰ ਤੋਂ ਜਾਣ ਕੋਈ ਫਰਕ ਨਹੀਂ ਪਾਇਆ ਮਹਾਰਾਜਾ ਰਣਜੀਤ ਸਿੰਘ ਮੇਰਾ ਪੱਗ ਵੱਟ ਭਰਾ ਬਣਿਆ, ਉਹ ਸਾਡੀ ਕੌਮ ਦਾ ਰਾਜਨੀਤਿਕ ਆਗੂ ਹੈ, ਉਹਦੇ ਸੰਸਾਰ ਤੋਂ ਜਾਣ ਨਾਲ ਬੜਾ ਘਾਟਾ ਪਏਗਾ, ਤੇ ਮੇਰੇ ਤੇ ਉਹ ਆਪਣਾ ਹੱਥ ਰੱਖ, ਮੈਨੂੰ ਦ੍ਰਿੜਤਾ ਦੇ, ਮੇਰਾ ਜੀਵਨ ਬੇਸ਼ੱਕ ਚਲਾ ਜਾਏ ਪਰ ਮੇਰਾ ਮਿੱਤਰ ਨੌ ਬਰ ਨੌ ਹੋ ਜਾਏ। ਗੁਰਮੁਖੋ, ਜਿਹੜਾ ਰੋਗ ਮਹਾਰਾਜਾ ਰਣਜੀਤ ਸਿੰਘ ਨੂੰ ਸੀ ਨਾ, ਉਹ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਨੂੰ ਲੱਗ ਗਿਆ। ਅਟਾਰੀ ਵਾਲਾ ਸਰਦਾਰ ਦੁਨੀਆਂ ਤੋਂ ਕੂਚ ਕਰ ਗਿਆ, ਮਹਾਰਾਜਾ ਰਣਜੀਤ ਸਿੰਘ ਨੌ ਬਰ ਨੌ ਹੋ ਗਿਆ। ਇਹ ਵੀ ਸੱਤਿਆ ਹੈ ਧਰਮ ਦੇ ਵਿੱਚ, ਧਰਮੀ ਮਨੁੱਖਾਂ ਚ, ਧਰਮ ਦੇ ਤਾਰਨ ਵਾਲਿਆਂ ਚ। ਗੁਰਮੁਖੋ, ਗੱਲ ਕਰ ਰਿਹਾ ਸੀ ਕਿ ਰਾਜਾ ਜਜਾਤੀ ਦੇ ਪੁੱਤਰ ਦਾ ਸਰੀਰ ਛੱਡ ਦਿੱਤਾ, ਰਾਜਾ ਜਜਾਤੀ ਨੂੰ ਨਵਾਂ ਜੀਵਨ ਮਿਲਿਆ, 100 ਸਾਲ ਫਿਰ ਆਇਆ, ਜਮ ਫਿਰ ਆਏ, ਕਹਿੰਦੇ ਮਿੱਤਰਾ ਤੈਨੂੰ ਟਾਈਮ ਦਿੱਤਾ ਸੀ। ਜਜਾਤੀ ਕਹਿਣ ਲੱਗਾ, ਮੈਨੂੰ ਤਾਂ ਖਿਆਲ ਹੀ ਨਹੀਂ ਰਿਹਾ ਤਾਂ ਮੈਂ ਮਰਨਾ ਹੈ। ਇਹ ਅਵੇਸਲਾਪਣ ਹੈ, ਅਵੇਸਲਾਪਣ। 300 ਸਾਲ ਦੀ ਉਮਰ ਦੇ ਵਿੱਚ ਰਾਜੇ ਜਜਾਤੀ ਦੀ ਮੌਤ ਹੋਈ, ਨਵੀਨ ਪੁਸਤਕਾਂ ਮੁਤਾਬਕ। ਧੰਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ, ਗੁਰਮੁਖਾ ਜਦੋਂ ਤੂੰ ਧਰਮ ਕਰਨਾ ਨਾ, ਉਦੋਂ ਦੇਰੀ ਨਾ ਕਰ। ਸੰਪਰਦਾਇਕ ਗਿਆਨੀਆਂ ਨੇ ਇੱਕ ਇੱਥੇ ਇੱਕ ਦ੍ਰਿਸ਼ਟਾਂਤ ਲਿਖਿਆ ਹੈ। ਇੱਕ ਬਾੜੀਆ ਖਜੂਰ ਤੇ ਚੜਿਆ, ਤੇ ਚੜਿਆ ਕਾਹਦੇ ਲਈ, ਵੀ ਮੇਰੀ ਘਰਵਾਲੀ ਪੇਕੇ ਗਈ ਹੈ, ਜੇ ਜੇ ਅੱਜ ਖਜੂਰਾਂ ਖਾ ਕੇ ਟਾਈਮ ਕੱਢਿਆ ਜਾਵੇ ਤੇ ਰੋਟੀ ਬਚ ਜਾਏਗੀ। ਸਰਫਾ ਸੋਚਿਆ ਉਹਨੇ, ਖਜੂਰ ਤੇ ਚੜ੍ਹ ਤਾਂ ਗਿਆ ਪਰ ਖਜੂਰ ਤੋਂ ਉਤਰਨਾ ਬੜਾ ਔਖਾ ਹੁੰਦਾ, ਥੱਲੇ ਉਤਰ ਲੱਗਾ ਤੇ ਪੈਰ ਖਿਸਕੇ ਤੇ ਕਹਿੰਦਾ, ਰੱਬਾ ਤੂੰ ਬੜਾ ਦਿਆਲੂ ਹੈ, ਲੋਕਾਂ ਨੂੰ ਬੜੇ ਸੰਕਟਾਂ ਚੋਂ ਕੱਢਦਾ ਹੈ ਤੇ ਮੇਰੇ ਤੇ ਕਿਰਪਾ ਕਰ, ਜੇ ਮੈਂ ਨਵਾਂ ਰੋਆ ਉਤਰ ਗਿਆ ਨਾ ਤੇ ਮੈਂ 50 ਬ੍ਰਾਹਮਣ ਰੋਟੀ ਖਵਾਵਾਂਗਾ ਤੇ 50 ਧੋਤੀਆਂ ਦਿਆਂਗਾ। ਇਹ ਬਾਣੀਆਂ ਨੇ ਅਰਦਾਸ ਕੀਤੀ, ਇਹ ਆਪਾਂ ਵੀ ਕਰਦੇ ਹਾਂ। ਬਾਣੀਆਂ ਦਾ ਤਾਂ ਨਾਂ ਹੈ, ਜਦੋਂ ਆਪਾਂ ਸੰਕਟ 'ਚ ਫਸੇ ਹੁੰਦੇ ਨਾ, ਉਦੋਂ ਕਹਿੰਦੇ ਬਾਬਾ ਸਾਨੂੰ ਫਲਾਣੇ ਕੰਮ 'ਚੋਂ ਕੱਢ, ਵੈਸੇ ਆਹ ਕਰਾਵਾਂਗੇ। ਜਦੋਂ ਨਿਕਲ ਜਾਈਏ ਨਾ, ਮੁੜ ਕੇ ਆਪਾਂ ਨੂੰ ਸਾਰਾ ਚੇਤਾ ਹੀ ਭੁੱਲ ਜਾਂਦਾ ਹੈ, ਇਹ ਸਾਡੀ ਕਮਜ਼ੋਰੀ ਹੈ, ਸਾਡੀ ਗੱਲ ਹੈ। ਜਦੋਂ ਅੱਧ 'ਚ ਆਇਆ, ਮਨ ਬਦਲ ਗਿਆ, ਕਹਿੰਦਾ ਰੱਬਾ 50 ਬ੍ਰਾਹਮਣ ਜ਼ਿਆਦੇ ਨਹੀਂ, 50 ਧੋਤੀਆਂ ਚੰਗੀਆਂ ਖਜੂਰਾਂ ਖਵਾਈਆਂ ਮੈਨੂੰ ਤਾਂ ਬੜੀਆਂ ਮਹਿੰਗੀਆਂ ਪੈ ਗਈਆਂ, ਥੋੜ੍ਹਾ ਬਹੁਤਾ ਰਹਿਤ ਕਰ, 50% ਚੱਲੇਗਾ ਅੱਧੋ ਵੱਧੀ। ਜਦੋਂ ਹੋਰ ਥੋੜ੍ਹਾ ਜਿਹਾ ਅੱਗੇ ਆਇਆ ਤੇ ਕਹਿੰਦਾ, 11 ਦਾ ਪਹਾੜਾ ਬਹੁਤ ਚੰਗਾ ਹੁੰਦਾ, 11 ਦਾ ਪਹਾੜਾ। ਕੋਠੇ ਦੇ ਲਾਗੇ ਆਇਆ ਤੇ ਕਹਿਣ ਲੱਗਾ, ਵੀ ਰੱਬਾ ਮੈਂ ਨਕਾਰੀ ਨਹੀਂ, ਮੈਂ ਆਸਤਕ ਮਨੁੱਖ ਹਾਂ, ਆਸਤਕ, ਮੇਰਾ ਸਿੱਖਾਂ ਨਾਲ ਵਾਹ ਪੈਂਦਾ। ਉਹ ਪੰਜਾਂ ਨੂੰ ਬੜੀ ਮਾਨਤਾ ਦਿੰਦੇ ਨੇ, ਤੇ ਪੰਜਾਂ ਦੀ ਰੋਟੀ ਖਵਾਵਾਂਗਾ। ਜਦੋਂ ਥੱਲੇ ਉਤਰਿਆ ਤੇ ਕਹਿਣ ਲੱਗਾ, ਵੀ ਮਾਲਕਾ ਇਉਂ ਕਰ, ਨਾਲੇ ਤੂੰ ਮੇਰੇ ਰਗੜੇ ਕੱਢੇ ਨੇ, ਨਾਲੇ ਮਿੰਟਾਂ ਕਢਾਈਆਂ ਨੇ, ਤੇ ਰੋਟੀ ਖਵਾਉਣੀ ਇੱਕ ਦੇ ਵਿੱਚ ਵੀ ਤੂੰ ਨਹੀਂ ਬਦਲ ਗਿਆ। ਤੇ ਘਰ ਵਾਲੀ ਨੂੰ ਜਾ ਕਹਿਣ ਲੱਗਾ, ਵੀ ਭਾਗਾਂ ਵਾਲੀ ਮੈਂ ਰੋਟੀ ਤਾਂ ਵੱਜੀ ਸੀ 50 ਦੀ, ਤੇ ਆ ਗਿਆ ਹੁਣ ਹੁਣ 1 ਤੇ, ਤੇ ਮੇਰੀ ਤੈਨੂੰ ਬੇਨਤੀ ਵੀ ਸ਼ਾਮ ਨੂੰ ਮੇਰੀ ਦੁਕਾਨ ਤੋਂ ਆਉਣ ਤੋਂ ਪਹਿਲਾਂ ਰੋਟੀ ਖਵਾ ਦੀ, ਨਹੀਂ ਤੇ ਪਤਾ ਕੋਈ ਨਹੀਂ ਮੈਂ ਕਦੋਂ ਮੁਕਰ ਨਾ ਜਾਵਾਂ। ਇਹ ਸਾਡੀ ਮਾਨਸਿਕ ਦਸ਼ਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ ਧਰਮ ਦਾ ਕਰਮ ਕਰਨ ਲੱਗਿਆ ਦੇਰੀ ਨਾ ਕਰਨਾ, ਬਲੰਬ ਧਰਮ ਕੀ ਕਰ ਫਿਰ ਭਾਈ
ਬਲੰਬ ਪਾਪੰ
ਸੋ ਜਿਹੜਾ ਪਾਪ ਹੈ ਨਾ ਇਹ ਕਰਨ ਲੱਗਿਆ ਦੇਰੀ ਕਰ ਇਹਦੇ ਸੰਬੰਧ ਵਿੱਚ ਇੱਕ ਦ੍ਰਿਸ਼ਟਾਂਤ ਮਹਾਂਪੁਰਸ਼ਾਂ ਨੇ ਦਿੱਤਾ ਹੈ ਇੱਕ ਰਾਜੇ ਦੀ ਲੜਕੀ ਉਹਨਾਂ ਦੇ ਨਗਰ ਵਿੱਚ ਰਾਸ ਧਾਰੀਏ ਆਏ ਸਨ ਤੇ ਆਪਣੀ ਮਾਤਾ ਨੂੰ ਕਹਿਣ ਲੱਗੀ ਕਿ ਮਾਤਾ ਜੀ ਮੇਰਾ ਰਾਸ ਵੇਖਣ ਨੂੰ ਬੜਾ ਚਿੱਤ ਕਰਦਾ ਉਹਦੀ ਮਾਂ ਕਹਿਣ ਲੱਗੀ ਧੀਏ ਮੈਨੂੰ ਇਤਰਾਜ ਤਾਂ ਕੋਈ ਨਹੀਂ ਪਰ ਤੇਰੇ ਪਿਤਾ ਦਾ ਸੁਭਾਅ ਬਹੁਤ ਕੁਰਖਤ ਹੈ ਸਖਤ ਹੈ ਉਹਨੇ ਤੈਨੂੰ ਆਗਿਆ ਨਹੀਂ ਦੇਣੀ ਜੇ ਤੂੰ ਕਵੇਂਗੀ ਕਿ ਕਲੇਸ਼ ਕਰੇਗਾ ਆਪਣਾ ਘਰ ਨਰਕ ਬਣ ਜਾਏਗਾ ਪਰ ਬੱਚੀ ਨੇ ਜਿੱਦ ਨਾ ਛੱਡੀ ਆਖਿਰਕਾਰ ਨੌਜਵਾਨ ਬੇਟੀ ਉਹਦੇ ਵਾਰ ਵਾਰ ਕਹਿਣ ਤੇ ਮਾਂ ਝੁੱਕ ਗਈ ਕਹਿਣ ਲੱਗੀ ਚੰਗਾ ਧੀਏ ਚਲੀ ਜਾ ਪਰ ਮੈਂ ਇਸ ਤਰ੍ਹਾਂ ਤੈਨੂੰ ਜਾਣ ਨਹੀਂ ਦੇਣਾ ਕਿਉਂਕਿ ਉੱਥੇ ਮਰਦ ਹੋਣਗੇ ਤੇ ਤੂੰ ਉੱਥੇ ਲੜਕੀ ਦੇ ਰੂਪ ਵਿੱਚ ਨਹੀਂ ਹੋ ਤੇਰੇ ਵੱਲ ਵੇਖਣਗੇ ਤੇਰੇ ਪਿਤਾ ਦੀ ਬਦਨਾਮੀ ਹੋਏਗੀ ਪਹਿਲੀ ਗੱਲ ਤਾਂ ਤੂੰ ਗਲਤੀ ਕਰਦੀ ਹੱਥ ਕਰਦੀ ਠੀਕ ਨਹੀਂ ਤੇ ਮੈਂ ਆਪਣੇ ਦਿਲ ਤੇ ਪੱਥਰ ਰੱਖ ਕੇ ਸਬਰ ਕਰਕੇ ਤੈਨੂੰ ਤੋਰ ਲੱਗੀ ਪਰ ਤੇਰੀ ਵੀ ਦਰੁਸਤ ਨਹੀਂ ਨਾ ਜਾ ਤੇ ਚੰਗਾ ਜੇ ਨਹੀਂ ਲਾੜਦੀ ਤੇ ਆਪਣੇ ਭਰਾ ਦੇ ਕੱਪੜੇ ਪਾ ਕੇ ਚਲੀ ਜਾ ਰਾਸ ਮੁੱਕਣ ਤੋਂ ਪਹਿਲਾਂ ਆ ਜੀ ਤੇਰੇ ਭਰਾ ਤੇ ਤੇਰੇ ਪਿਤਾ ਨੂੰ ਪਤਾ ਨਾ ਚੱਲ ਜਾਏ ਚਲੀ ਗਈ ਹਨੇਰਾ ਹੋ ਗਿਆ ਨੀਂਦਰਾ ਵੀ ਸੀ ਆਈ ਤੇ ਉਹ ਆਪਣੀ ਮਾਂ ਨਾਲ ਲੰਮੀ ਪੈ ਗਈ ਤੇ ਨੀਂਦ ਆ ਗਈ ਉਹਦਾ ਬਾਪ ਸ਼ਹਿਰ ਦੀ ਭਾਖਿਆ ਲੈਣ ਗਿਆ ਜਾਂ ਇਉਂ ਕਹਿ ਸਕਦੇ ਆ ਉਹ ਰਾਤ ਨੂੰ ਉੱਠਿਆ ਇੱਕਦਮ ਉਹਦਾ ਪਾਰਾ ਹੀ ਹੋ ਗਿਆ ਗੁੱਸੇ ਦਾ ਹੈ ਕਿ ਨੌਜਵਾਨ ਮੇਰੀ ਰਾਣੀ ਨਾਲ ਮੈਂ ਆਪਣੀ ਰਾਣੀ ਨੂੰ ਬੜੀ ਨੀਕ ਸਮਝਦਾ ਸਾਂ ਇਹਨੇ ਕੀ ਕੀਤਾ ਬੜਾ ਗੁੱਸੇ 'ਚ ਹੈ ਸਾਡੇ ਅੰਦਰ ਗੁਰਮੁਖ ਦੋ ਪੱਖ ਚੱਲ ਰਹੇ ਨੇ ਜਿਹਨੂੰ ਧਰਮ ਗ੍ਰੰਥ ਗ੍ਰੰਥ ਕਹਿੰਦੇ ਨੇ ਦੈਵੀ ਸੰਪਦਾ ਤੇ ਅਸੁਰੀ ਸੰਪਦਾ ਦੈਵੀ ਸੰਪਦਾ ਚੰਗੀ ਹੁੰਦੀ ਤੇ ਅਸੁਰੀ ਸੰਪਦਾ ਮਾੜੀ ਹੁੰਦੀ ਜਿਹਨੂੰ ਨੇਕੀ ਤੇ ਬਦੀ ਆਪਾਂ ਕਹਿ ਦਿੰਦੇ ਸਾਡੇ ਅੰਦਰ ਨੇਕੀ ਤੇ ਬਦੀ ਦਾ ਜੰਗ ਚੱਲਦਾ ਸਾਰਿਆਂ ਦੇ ਅੰਦਰ ਕਦੇ ਨੇਕੀ ਆਵੀ ਹੋ ਜਾਂਦੀ ਹੈ ਕਦੇ ਬਦੀ ਆਵੀ ਹੋ ਜਾਂਦੀ ਹੈ ਜਿਹਨਾਂ ਦੇ ਅੰਦਰ ਨੇਕੀ ਆਵੀ ਉਹਨਾਂ ਨੂੰ ਮਹਾਂਪੁਰਸ਼ ਕਹਿੰਦੇ ਹਾਂ ਜਿਹਨਾਂ ਦੇ ਅੰਦਰ ਬਦੀ ਆਵੀ ਉਹਨਾਂ ਨੂੰ ਆਪਾਂ ਮਾੜੇ ਕਹਿੰਦੇ ਹਾਂ ਰਾਜੇ ਦੇ ਮਨ ਵਿੱਚ ਖਿਆਲ ਆਇਆ ਕਿ ਮਨਾ ਤੂੰ ਨੌਜਵਾਨ ਵੇਖ ਤਾਂ ਲਿਆ ਹੈ ਆਖਰ ਤੇਰੀ ਬਹਿਣ ਨੇ ਕਿੱਧਰ ਦੌੜ ਜਾਏਗਾ ਇਹਦੇ ਤੇ ਇੱਕਦਮ ਵਾਰ ਕਰਨਾ ਠੀਕ ਨਹੀਂ ਉਠਾ ਕੇ ਪੁੱਛਾ ਤਾਂ ਸਹੀ ਤੇ ਤੇਰੀ ਜੁਰਤ ਕਿਵੇਂ ਪਈ ਜਦੋਂ ਉਹਨੇ ਜਾ ਕੇ ਦਾਵਾ ਮਾਰਿਆ ਲੜਕੀ ਦੀ ਜਾਗ ਖੁੱਲੀ ਇੱਕਦਮ ਹੈਰਾਨ ਹੋ ਗਿਆ ਹੈ ਬੇਟਾ ਤੂੰ ਮਾਤਾ ਨਾਲ ਕੰਬ ਗਈ ਮੈਂ ਜੀ ਤੁਹਾਥੋਂ ਡਰਦੀ ਗਈ ਸਾਂ ਵੀਰ ਦੇ ਕੱਪੜੇ ਪਾ ਕੇ ਰਾਜੇ ਨੇ ਮੱਥੇ ਤੇ ਹੱਥ ਮਾਰਿਆ ਕਹਿਣ ਲੱਗਾ ਬਹੁਤ ਬੁਰਾ ਹੋਣ ਲੱਗਾ ਅਗਰ ਕਾਹਲੀ ਕਰਦਾ ਤੇ ਮੇਰੇ ਹੱਥੋਂ ਮੇਰੀ ਧੀ ਮਾਰੀ ਜਾਣੀ ਸੀ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਸਿੱਖਾ ਕਰਮ ਕਰ ਲੱਗਿਆ ਦੇਰੀ ਨਾ ਕਰ ਮਾੜਾ ਕੰਮ ਪਹਿਲੀ ਗੱਲ ਤਾਂ ਕਰ ਹੀ ਨਾ ਪਰ ਜੇ ਤੇਰੇ ਦੇ ਅੰਦਰ ਬੁਰਿਆਈ ਹਾਵੀ ਹੈ ਨਾ ਸੋਚ ਵਿਚਾਰ ਕੇ ਕਰ ਕਈ ਵਾਰ ਇਹ ਹੁੰਦਾ ਹੈ ਸੋਚ ਕਰਦਿਆਂ ਕਰਦਿਆਂ ਬੰਦਾ ਪਾਪ ਤੋਂ ਬਚ ਜਾਂਦਾ ਹੈ ਉਹਨੇ ਚਿਰ ਨੂੰ ਨੇਕੀ ਦਾ ਪੱਖ ਹਾਵੀ ਹੋ ਜਾਂਦਾ ਹੈ ਅਪਰੰਤ ਕਿਰਪਾ ਕਰਦੇ ਹਨ
ਜੜੰਤ ਨਾਮੰ ਤਜੰਤ ਲੋਵੰ
ਕਹਿੰਦੇ ਗੁਰਮੁਖਾ ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਕਰਨ ਦੇ ਨਾਲ ਪਦਾਰਥਾਂ ਦਾ ਲੋਭ ਵੀ ਛੱਡ ਅਥਵਾ ਨਾਮ ਦੇ ਦ੍ਰਿੜ ਕਰਨ ਦੇ ਨਾਲ ਜਿਹੜੀ ਤੇਰੇ ਅੰਦਰ ਲੋਭ ਦੇ ਸੰਸਕਾਰ ਨੇ ਇਹ ਲਾਲਬੀ ਸੰਸਕਾਰ ਨੇ ਇਹ ਤੈਨੂੰ ਛੱਡ ਜਾਣਗੇ ਜਿਹੜਾ ਲੋਭ ਰੂਪੀ ਕੁੱਤਾ ਹੈ ਇਹ ਤੇਰੇ ਅੰਦਰ ਦੌੜ ਜਾਏਗਾ
ਸਰਨ ਸੰਤੰ ਕਿਲ ਵਿਖ ਨਾਸੰ
ਨੇਕ ਪੁਰਸ਼ਾਂ ਦੀ ਸੰਗਤ ਕਰਿਆ ਕਰ ਗੁਰਮੁਖ ਪੁਰਸ਼ਾਂ ਦੀ ਤੇ ਉਹਨਾਂ ਸੰਤਾਂ ਦੀ ਸੰਗਤ ਕਰਕੇ ਇਹ ਜਿਹੜੀ ਕਿਲਬਿਖ ਨੇ ਗੁਰਮੁਖ ਦੀਆਂ ਚਾਰ ਕਿਸਮਾਂ ਦੱਸੀਆਂ ਨੇ ਇਹ ਚਾਰ ਚੀਜ਼ਾਂ ਨੂੰ ਕਿਲਬੇ ਕਹਿੰਦੇ ਨੇ ਕਿਹੜੀ ਕਿਹੜੀ ਬਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਰ ਮਹਾਨ ਪਰਮੇਸ਼ਰ ਦੇ ਪਿਆਰੇ ਨੂੰ ਮਾਰਨਾ ਗਊ ਨੂੰ ਮਾਰਨਾ ਧੀ ਨੂੰ ਮਾਰਨਾ ਤੇ ਅਖਲਾਕ ਤੋਂ ਗਿਣਿਆ ਗਿਰਿਆ ਹੋਇਆ ਮਨੁੱਖ ਹੋਵੇ ਚਾਹੇ ਔਰਤ ਹੋਵੇ ਉਹਦੇ ਹੱਥੋਂ ਰੋਟੀ ਪਾਣੀ ਖਾਣਾ ਅਖਲਾਕ ਤੋਂ ਗਿਰੇ ਹੋਏ ਮਨੁੱਖਾਂ ਤੇ ਔਰਤਾਂ ਦੇ ਘਰੋਂ ਪਾਣੀ ਵੀ ਨਾ ਪੀ ਇਹ ਇੱਕ ਪਾਪ ਹੈ ਗੁਰਬਾਣੀ ਮੁਤਾਬਕ ਅਣਚਾਰੀ ਕਾ ਧਾਨ ਕਹਿੰਦੇ ਜਿਹੜੇ ਇਹ ਪਾਪ ਨੇ ਨਾ ਸੰਤਾਂ ਦੀ ਸੰਗਤ ਵਿੱਚ ਜਾਣ ਕਰਕੇ ਤੇਰੇ ਸੰਸਕਾਰ ਬਦਲ ਜਾਣਗੇ ਤੂੰ ਇਹਨਾਂ ਪਾਪਾਂ ਨੂੰ ਛੱਡ ਜਾਏਗਾ ਜਿਹੜੀ ਪਾਪਾਂ ਦੀ ਸੋਚ ਹੈ ਇਹ ਤੈਥੋਂ ਦੂਰ ਹੋ ਜਾਏਗੀ
ਪ੍ਰਾਪਤਮ ਧਰਮ ਲਖਣ
ਔਰ ਇਸ ਢੰਗ ਦੇ ਨਾਲ ਸੰਤਾਂ ਦੀ ਸੰਗਤ ਕਰਕੇ ਜਿਹੜੇ ਧਰਮ ਦੇ ਚਿੰਨ੍ਹ ਤੇਰੇ ਅੰਦਰ ਪੈਦਾ ਹੋ ਜਾਣਗੇ ਗੁਰਮੁਖ ਕਿਸੇ ਦਾ ਤਾਂ ਮੈਨੂੰ ਪਤਾ ਨਹੀਂ ਇੱਕ ਗੱਲ ਮੈਂ ਮੰਜੀ ਸਾਹਿਬ ਉੱਥੇ ਆਮ ਕਹਿੰਦਾ ਰਹਿੰਦਾ ਹੁੰਦਾ ਕਿ ਜੇ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜਿਸ ਸੰਪਰਕ ਵਿੱਚ ਅਸੀਂ ਨਾ ਆਉਂਦੇ ਤੇ ਮੈਨੂੰ ਕਿਸੇ ਦਾ ਪਤਾ ਨਹੀਂ ਸੀ ਪਰ ਮੈਂ ਮੇਰਾ ਜੀਵ ਰੁੜ ਜਾਣਾ ਸੀ ਮੇਰੀ ਕਿਸਮਤ ਚੰਗੀ ਅਕਾਲ ਪੁਰਖ ਦੀ ਕਿਰਪਾ ਕਿ ਸਾਨੂੰ ਭਰਪੂਰ ਜਵਾਨੀ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਦੀ ਸੰਗਤ ਮਿਲ ਗਈ ਜਿਹਨਾਂ ਜੀਵ ਨਹੀਂ ਬਦਲ ਦਿੱਤਾ ਸੰਤ ਬੰਦੇ ਦੇ ਸੰਸਕਾਰ ਬਦਲ ਦਿੰਦੇ ਨੇ ਤਕਦੀਰ ਬਦਲ ਦਿੰਦੇ ਨੇ ਵਿਚਾਰ ਬਦਲ ਦਿੰਦੇ ਨੇ ਨਹੀਂ ਤੇ ਕਿੱਥੇ ਇੱਕ ਬਾਰਡਰ ਦੇ ਪਿੰਡ ਉਸ ਪਿੰਡ ਦੇ ਵਿੱਚੋਂ ਕਿਸੇ ਸਿੰਘ ਸਾਹਿਬ ਨੇ ਨੂੰ ਸਨਮਾਨ ਮਿਲਣਾ ਸਿੰਘ ਸਾਹਿਬ ਦੀ ਪਦਵੀ ਮਿਲਣੀ ਹੈ ਗੁਰਮੁਖੋ ਇੱਕ ਮਹਾਂਪੁਰਖ ਦੀ ਸੰਗਤ ਦਾ ਫਲ ਹੈ ਉਹਦੀ ਮਿਹਰਬਾਨੀ ਹੈ ਉਹਦਾ ਤਰਸ ਹੈ ਗੁਰੂ ਕਿਰਪਾ ਕਰਿਆ ਇਹੋ ਜਿਹੇ ਮਹਾਂਪੁਰਸ਼ ਸਾਨੂੰ ਮਿਲਣ ਤਾਂ ਕਿ ਸਾਡੀ ਜੀਵਨ ਦੀ ਸੋਚ ਬਦਲ ਜਾਏ ਤਾਂ ਤਾਂ ਅਰਦਾਸ ਕਰਦੇ ਹਾਂ ਸਹੀ ਪਿਆਰੇ ਵੇਲ ਜਿਹਨਾਂ ਮਿਲੇ ਤੇਰੇ ਨਾਮ ਚੇਤਾ ਆਵੇ ਤੇ ਨਾਮ ਕਿਹਨਾਂ ਨੂੰ ਮਿਲਿਆ ਚੇਤੇ ਆਵੇਗਾ ਜਿਹੜੇ ਨਾਮ ਜਪਦੇ ਹੋਣ ਜਿਹੜੇ ਆਪ ਜਪਦੇ ਨਹੀਂ ਉਹਨਾਂ ਨੂੰ ਚੇਤ ਕਿੱਥੇ ਅੱਜ ਮੈਨੂੰ ਦੁਪਹਿਰੇ ਇੱਕ ਨੌਜਵਾਨ ਨੇ ਭਰੇ ਹੋਏ ਮਨ ਨਾਲ ਗੱਲ ਕੀਤੀ ਗਿਆਨੀ ਜੀ ਮੇਰੇ ਮਨ 'ਤੇ ਬੜਾ ਬੋਝ ਹੈ ਅਤੇ ਮੈਂ ਤੁਹਾਡੀਆਂ ਕਹਿਸਤਾਂ ਸੁਣੀਆਂ ਨੇ ਮੈਂ ਤੁਹਾਡੀ ਆਵਾਜ਼ ਪਛਾਣ ਕੇ ਤੁਹਾਡੇ ਕੋਲ ਆਇਆ ਅਤੇ ਮੇਰੀ ਟੈਨਸ਼ਨ ਦੂਰ ਕਰੋ ਮੈਂ ਕਿਹਾ ਦੱਸੋ ਭਾਈ ਸਾਹਿਬ ਨੌਜਵਾਨ ਸੀ ਕਹਿੰਦਾ ਕਿ ਸੰਤ ਆਏ ਨੇ ਹੁਣ ਵੀ ਇੱਥੇ ਨੇ ਪਹਿਲਾਂ ਵੀ ਆਏ ਸਨ ਅਤੇ ਮੈਂ ਤਿਰਤੀ ਸਿੱਖ ਹਾਂ ਟੈਕਸੀ ਆਉਣਾ ਮੈਂ $300 ਉਹਨਾਂ ਦਿੱਤਾ ਅਤੇ ਕਹਿਣ ਲੱਗੇ ਥੋੜ੍ਹਾ ਮੈਂ ਬਹੁਤ ਮਜ਼ਬੂਰੀ ਨਾਲ ਦੋਸਤ ਹੋਰ ਦਿੱਤਾ ਅਤੇ ਉਹਨਾਂ ਨੂੰ ਪਤਾ ਲੱਗਾ ਅਤੇ ਇਹ ਵਿਆਹ ਆ ਗਿਆ ਅਤੇ ਮੈਨੂੰ ਕਹਿਣ ਲੱਗੇ ਕਿ ਤੇਰਾ ਬੇੜਾ ਗਰਕ ਹੋ ਜਾਏਗਾ ਮੈਨੂੰ ਸਰਾਫ ਲੱਗ ਗਿਆ ਨਾ ਬੜਾ ਉਹ ਘਬਰਾਇਆ ਮੈਂ ਕਿਹਾ ਗੁਰਮੁਖਾ ਨਾਲੇ ਤੋਂ ਗੁਰੂ ਘਰ ਦੀ ਸੇਵਾ ਕੀਤੀ ਅਤੇ ਨਾਲੇ ਉਹਨਾਂ ਤਨਖਾਹਾਂ ਮਾਰਿਆ ਤੂੰ ਇਉਂ ਕਰ ਜਿਹੜਾ ਸਰਾਫ ਮੇਰੀ ਝੋਲੀ ਵਿੱਚ ਪਾ ਤੇ ਮੈਂ ਜਮ੍ਹਾਂ ਚੁੱਕਦਾ ਤੈਨੂੰ ਕੱਖ ਨਹੀਂ ਹੋਏਗਾ ਇੰਨੀ ਦੁਰਦਸ਼ਾ ਇਹ ਕਿਰਤੀ ਸਿੱਖ ਆਪਣੀ ਕਮਾਈ ਚੋਂ ਗੁਰੂ ਘਰ ਲਈ ਦਿੰਦਾ ਤੇ ਅਸੀਂ ਕਹਿੰਦੇ ਵੀ ਤੂੰ ਘਰ ਦੇ ਤੇਰਾ ਬੇੜਾ ਗਰਕ ਹੋ ਜਾਏ ਕਿ ਸੰਤਾਂ ਦਾ ਕਰਮ ਉਹਨੂੰ ਸੰਤ ਆਖਾਂਗੇ ਆਪਾਂ ਉਹ ਦੁਕਾਨਦਾਰ ਕਹੋ ਉਹਨਾਂ ਲੋਕਾਂ ਨੂੰ ਇਹ ਗੁਰੂ ਨਾਨਕ ਦਾ ਘਰ ਹੈ ਗੁਰਮੁਖੋ ਜਿੱਥੇ ਇੱਕ ਟਕਾ ਪ੍ਰਵਾਨ ਹੈ ਟਕਾ ਇਹ ਉਹ ਘਰ ਹੈ ਜਿੱਥੇ ਬੇਰੀ ਦੀ ਗਿੜਕ ਪ੍ਰਵਾਨ ਹੈ ਮੈਨੂੰ ਦ੍ਰਿਸ਼ਟਾਂਤ ਭੁੱਲਣਾ ਜਾ ਕੇ ਲੜੀ ਨਾ ਸੁਣੀ ਮੇਰੇ ਵਾਲੀ ਗੱਲ ਹੈ ਗੁਰੂ ਘਰ ਵਿੱਚ ਗੁਰਮੁਖੋ ਬੇਰੀ ਨਾਲ ਵੀ ਗੁਰੂ ਨੇ ਰਹਿਮਤਾ ਬੇਰੀ ਦੀ ਗਿੜਕ ਨਾਲ ਵੀ ਰਹਿਮਤਾ ਕੀਤੀਆਂ ਨੇ ਤੁਸੀਂ ਪਟਨਾ ਸਾਹਿਬ ਯਾਤਰਾ ਕਰਨ ਗਏ ਹੋਗੇ ਜਾਂ ਜਾਓ ਇੱਕ ਨਗਰ ਆਉਂਦਾ ਸਹਿਸਰਾਮ ਜਿੱਥੇ ਸ਼ੇਰ ਸਾਹਿਬ ਦਾ ਜਨਮ ਹੋਇਆ
ਉੱਥੇ ਇੱਕ ਚਾਚਾ ਫੱਗੂ ਹੋਇਆ ਗੁਰੂ ਘਰ ਦਾ ਪ੍ਰਚਾਰਕ, ਉਹ ਸੇਵਾ ਲੈਣ ਲਈ ਗਿਆ। ਇੱਕ ਬੀਬੀ ਦੇ ਘਰ ਗਿਆ ਜਿਨ੍ਹਾਂ ਦੇ ਘਰ ਪਾਈਆ ਆਟਾ ਨਹੀਂ। ਕਹਿਣ ਲੱਗਾ, ਭੈਣ ਜੀ ਕੋਈ ਸੇਵਾ ਦਿਓ ਤੁਸੀਂ। ਭੈਣ ਝਾੜੂ ਮਾਰਦੀ ਸੀ, ਉਹ ਕਹਿੰਦੀ ਬਾਬਾ ਜੀ ਜਾਓ, ਮੈਨੂੰ ਤੰਗ ਨਾ ਕਰੋ। ਉਸ ਗੁਰੂ ਕੇ ਲਾਲ ਦਾ ਨਾਂ ਚਾਚਾ ਫੰਗੋ। ਕਹਿਣ ਲੱਗਾ, ਬੀਬੀ ਮੈਂ ਜਾਣਾ ਨਹੀਂ, ਭਾਵੇਂ ਕੁਝ ਦੇ। ਬੀਬੀ ਨੇ ਭਰੇ ਹੋਏ ਮਨ ਨਾਲ ਆਖਿਆ, ਬਾਬਾ ਮੇਰੇ ਘਰ ਤਾਂ ਕੂੜਾ ਕੂੜਾ ਲੈ ਜਾ, ਹੋਰ ਮੇਰੇ ਘਰ ਆਟਾ ਹੈ ਨੀ, ਦਾਣੇ ਹੈ ਨੀ, ਨਾ ਮੇਰੇ ਕੋਲ ਪੈਸਾ ਹੈ। ਉਹ ਚਾਚੇ ਫੱਗੂ ਨੇ ਬੀਬੀ ਦੇ ਅੱਗੇ ਆਪਣਾ ਪੱਲਾ ਅੜ ਕੇ ਆਖਿਆ, ਲੈ ਭੈਣਾ ਕੂੜਾ ਹੀ ਦੇ, ਕੂੜਾ ਵੀ ਚੱਲੇਗਾ ਗੁਰੂ ਨਾਨਕ ਦੇ ਘਰ। ਇਤਿਹਾਸ ਦੀ ਬਾਤ ਸੀ। ਉਹ ਚਾਚੇ ਫੱਗੋ ਨੇ ਉਸ ਬੀਬੀ ਕੋਲੋਂ ਕੂੜਾ ਲਿਆ ਤੇ ਕਰ ਲਿਆ ਕਿ ਉਹਦੇ ਚ ਹੱਥ ਮਾਰਿਆ ਤੇ ਇੱਕ ਡਿੜਕ ਨਿਕਲੀ ਬੇਰੀ ਦੀ, ਔਰ ਬੇਰੀ ਹੁਣ ਤੱਕ ਹੈ। ਉਹ ਕਹਿਣ ਲੱਗਾ, ਭੈਣਾ ਭਾਗਾਂ ਵਾਲੀ ਹੈ, ਗੁਰੂ ਕਰ ਤੇਰੀ ਸੇਵਾ ਪ੍ਰਵਾਨ ਹੋ ਜਾਏਗੀ। ਉਹਨੇ ਆਪਣੇ ਘਰ ਦੇ ਵਿੱਚ ਥੋੜਾ ਜਿਹਾ ਥਾਂ ਗੋਡਿਆ, ਜੜਕ ਬੀਜੀ ਤੇ ਆਖਿਆ, ਗੁਰੂ ਨਾਨਕ ਮੇਰੇ ਪਾਤਸ਼ਾਹ ਮਿਹਰ ਕਰੀ, ਬੀਬੀ ਦਾ ਬੀਜਿਆ ਹਰਾ ਕਰੀ। ਜਦੋਂ ਗੁਰਮੁਖੋ 1666 ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਪਟਨਾ ਸਾਹਿਬ ਨੂੰ ਗਏ ਨੇ ਨਾ, ਚਾਚੇ ਫੱਗੂ ਦੇ ਘਰ ਉਤਾਰਾ ਕੀਤਾ, ਉਹਦਾ ਖੁੱਲਾ ਦਰਵਾਜ਼ਾ ਸੀ, ਪਾਤਸ਼ਾਹ ਘੋੜੀ ਤੇ ਚੜ੍ਹੇ ਗਏ। ਉਹਨੇ ਸਾਰੀਆਂ ਭੇਟਾਂ ਜਿੰਨੀ ਸਨ 100% ਦੇ ਦਿੱਤੀਆਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਿਰ ਨੂਣਿਆ, ਕਹਿਣ ਲੱਗੇ, ਫੱਗੋ ਐਤਕੀ ਤੂੰ ਘੇਰਾਫੇਰੀ ਕਰਨ ਲੱਗਾ ਨਾ, ਅੱਗੇ ਤਾਂ ਤੇਰਾ ਕਦੇ ਭਾਈ ਜਿੰਨਾ ਫਰਕ ਨਹੀਂ ਪਿਆ, ਕੌੜੀ ਕੌਡੀ ਦਾ ਫਰਕ ਨਹੀਂ ਪਿਆ, ਐਤਕੀ ਕਿਵੇਂ ਫਰਕ ਪੈ ਗਿਆ। ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਮੈਂ ਭੁੱਲਾ, ਤੁਸੀਂ ਕਿਰਪਾ ਕਰੋ। ਤੇ ਮੇਰੇ ਗੁਰਦੇਵ ਕਹਿਣ ਲੱਗੇ, ਜਿਹੜੀ ਬੀਬੀ ਦੇ ਕੂੜੇ ਚੋਂ ਤੂੰ ਬੇਰੀ ਦੀ ਗਿੜਕ ਬੀਜੀ ਹੈ ਨਾ, ਉਹਦਾ ਪੱਤਾ ਲਿਆ। ਗੁਰੂ ਨਾਨਕ ਦੇ ਘਰ ਵਿੱਚ ਬੀਬੀ ਦੀ ਗਿੜਕ ਵੀ ਪ੍ਰਵਾਨ ਹੈ। ਅੱਜ ਤੁਹਾਨੂੰ ਅਸੀਂ ਦਾਬੇ ਮਾਰਦੇ, ਸਾਨੂੰ ਆ ਦਿਓ, ਜੇ ਬਹੁਤੇ ਦਿਓ ਤੇ ਫਿਰ ਠੀਕ, ਨਹੀਂ ਤੇ ਮੁੜ ਕੇ ਤੁਹਾਨੂੰ ਵੱਧ ਪਾਵਾਂ ਦਈਏ। ਇਹ ਸੰਤਾਂ